ਸੰਗ ਹਰ ਜਪੇ ਗੁਰ ਕਿਰਪਾਲ ਜਬ ਪਏ ਤਾਂ ਔਗਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋਂ ਉੱਚ ਥਪੇ ਕਾਟ ਸਿਲਕ ਦੁੱਖ ਮਾਇਆ ਕਰ ਲੀਨੇ ਆਪ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਪਤਤ ਪਾਵਨ ਭਗਤ ਬਚਲ ਕਿਰਪਾ ਨਿਦਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਬਚਨ ਹੈ ਸ੍ਰੀ ਹਰਿਕ੍ਰਿਸ਼ਨ ਆਸਰਾ ਪਾ ਅਫਜ਼ਾਲ ਜ਼ੀਨਤ ਅਰਾਏ ਮਹਿਫਲ ਜਾਹੋ ਜਲਾਲ। ਭਾਈ ਸਾਹਿਬ ਕਥਨ ਕਰਦੇ ਨੇ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਵਜੂਦ ਸਿਰ ਤੋਂ ਲੈ ਕੇ ਪੈਰਾਂ ਤੱਕ ਬਖਸ਼ਿਸ਼ਾਂ ਨਾਲ ਭਰਿਆ ਹੋਇਆ ਹੈ। ਸਦ ਬਖਸ਼ਿੰਦ ਸਦਾ ਮਿਹਰਬਾਨਾ ਸਾਰੇ ਸੰਸਾਰ ਦਾ ਭਲਾ ਕਰਨ ਵਾਲੇ ਸਤਿਗੁਰੂ ਬਾਲਾ ਪ੍ਰੀਤਮ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨਾਂ ਜੁੜ ਬੈਠੀ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਹੋ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ ਹਨ। ਗੁਰੂ ਘਰ ਦੀ ਮਰਿਆਦਾ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਹਾਜ਼ਰੀ ਭਰੀ ਹੈ ਜਿੱਥੇ ਮਹਾਰਾਜ ਨੇ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਕੀਰਤਨ ਦੀ ਮਹਿਮਾ ਗਾਇਨ ਕੀਤੀ ਹੈ। ਉੱਥੇ ਸਭ ਤੇ ਉੱਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੀ ਕਥਾ ਦਾ ਵੀ ਬੜਾ ਵੱਡਾ ਫਲ ਦੱਸਿਆ ਹੈ। ਧੰਨ ਹਨ ਉਹ ਗੁਰੂ ਕੇ ਸਿੱਖ ਜਿਹੜੇ ਬੜੀ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਬੀ ਬਾਣੀ ਦੀ ਕਥਾ ਸਰਵਣ ਕਰਦੇ ਹਨ। ਪੰਚਮ ਪਾਤਸ਼ਾਹ ਗੁਰਦੇਵ ਦਾ ਕਥਨ ਹੈ ਸਾਧ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ ਸੌ ਵਾਰੀ ਹਜ਼ਾਰ ਵਾਰੀ ਲੱਖਾਂ ਵਾਰੀ ਸਦਾ ਸਦਾ ਉਹਨਾਂ ਤੋਂ ਬਲਿਹਾਰ ਜਾਈਏ ਜਿਹੜੇ ਮਹਾਰਾਜ ਪਰਮੇਸ਼ਰ ਵਾਹਿਗੁਰੂ ਹਰੀ ਜੀ ਦੀ ਕਥਾ ਸੁਣਦੇ ਹਨ। ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵ ਹੈ ਪ੍ਰਭ ਮੱਥਾ ਉਹ ਵੀ ਮਹਾਨ ਸ੍ਰੇਸ਼ਟ ਉੱਤਮ ਜਨ ਹੁੰਦੇ ਨੇ ਪ੍ਰਧਾਨ ਬਣ ਜਾਂਦੇ ਨੇ ਲੋਕ ਪਰਲੋਕ ਦੇ ਵਿੱਚ ਜਿਹੜੇ ਪਰਮੇਸ਼ਰ ਦੇ ਅੱਗੇ ਆਪਣਾ ਸੀਸ ਝੁਕਾ ਦਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਆਪਣੀ ਮਤ ਬੁੱਧ ਤਿਆਗ ਕੇ ਮੱਥਾ ਟੇਕ ਦਿੰਦੇ ਨੇ। ਸੋ ਸਾਧ ਸੰਗਤ ਜੀ ਆਪ ਜੀ ਅਤਿਅੰਤ ਵਡਭਾਗੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਨੇ ਸੱਦਿਆ ਹੈ। ਆਪ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵ ਹੋ ਸੱਚੀ ਬਾਣੀ ਪਵਿੱਤਰ ਬਾਣੀ ਨਾਲ ਜੁੜਨ ਵਾਸਤੇ ਆਏ ਹੋ। ਜਿਵੇਂ ਕਿ ਸਤਿਕਾਰਯੋਗ ਗਿਆਨੀ ਹਰਨਾਮ ਸਿੰਘ ਜੀ ਨੇ ਆਪ ਜੀ ਨੂੰ ਆਉਣ ਵਾਲੇ ਸਮਾਗਮਾਂ ਦੀ ਜਾਣਕਾਰੀ ਦਿੱਤੀ ਹੈ। ਬੜਾ ਹੀ ਮਹਾਨ ਪਵਿੱਤਰ ਦਿਹਾੜਾ ਪੰਥ ਖਾਲਸਾ ਦਿੱਲੀ ਵਿਖੇ ਮਨਾ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸਹਿਬਾਨਾਂ ਨੇ ਖਾਲਸਾ ਪੰਥ ਦੀਆਂ ਪ੍ਰਮੁੱਖ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤਰਨਾ ਦਲ ਦਲ ਪੰਥ ਬਾਬਾ ਬਿਧੀ ਚੰਦ ਸਾਹਿਬ ਜੀ ਅਤੇ ਹੋਰ ਮਹਾਂਪੁਰਸ਼ਾਂ ਨਾਲ ਗੁਰਮਤਾ ਕਰਕੇ ਸਾਰੀਆਂ ਸਿੱਖ ਸੰਪਰਦਾਵਾਂ ਸਾਧੂ ਸੰਤਾਂ ਮਹਾਤਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਨੂੰ ਖੁੱਲ੍ਹਾ ਸੱਦਾ ਦੇ ਕੇ ਇਹ ਸਮਾਗਮ ਉਲੀਕਿਆ ਹੈ। ਇਹਦਾ ਬਹੁਤ ਵੱਡਾ ਮਹਾਤਮ ਹੈ ਜੋ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਮਿਸ਼ਨ ਹੈ, ਗੁਰੂ ਨਾਨਕ ਸਾਹਿਬ ਦਾ ਮਿਸ਼ਨ ਕੀ ਹੈ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰਹਿਣਾ ਹੈ। ਰਹਿਣਾ ਕਿਵੇਂ ਹੈ? ਨਾਮ ਜਪ ਕੇ। ਅਤੇ ਭਲਾ ਸਾਰੇ ਸੰਸਾਰ ਦਾ ਮੰਗਣਾ ਹੈ, ਕਿਸੇ ਦਾ ਵੀ ਬੁਰਾ ਨਹੀਂ ਸੋਚਣਾ। ਅਤੇ ਭਲਾ ਕਰਨ ਵਾਸਤੇ ਪਰਮੇਸ਼ਰ ਨੇ ਖਾਲਸੇ ਨੂੰ ਭਗਤੀ ਅਤੇ ਸ਼ਕਤੀ ਦੀ ਦਾਤ ਦਿੱਤੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ ਕਲਗੀਧਰ ਪਿਤਾ ਜੀ ਤੱਕ 10 ਜਾਮਿਆਂ 'ਚ ਗੁਰੂ ਜਯੋਤੀ ਨੇ ਸਾਰੇ ਸੰਸਾਰ ਦਾ ਭਲਾ ਹੀ ਕੀਤਾ। ਕਿਤੇ ਮਹਾਰਾਜ ਨੇ ਲੰਗਰ ਚਲਾਏ ਨੇ, ਕਿਤੇ ਮਹਾਰਾਜ ਨੇ ਕੀਰਤਨ ਦੀਆਂ ਛੈਬਰਾਂ ਲਾਈਆਂ ਨੇ, ਕਿਤੇ ਬਾਣੀ ਦੇ ਭੰਡਾਰੇ ਬਖਸ਼ਿਸ਼ ਕੀਤੇ ਨੇ। ਜੇ ਲੋੜ ਪਈ ਹੈ ਤਾਂ ਆਪਣੇ ਪਰਿਵਾਰਾਂ ਨੂੰ, ਆਪਣੇ ਸਾਹਿਬਜ਼ਾਦਿਆਂ ਨੂੰ ਸਤਿਗੁਰਾਂ ਨੇ ਨੀਹਾਂ ਵਿੱਚ ਵੀ ਖੜ੍ਹੇ ਕਰਵਾ ਦਿੱਤਾ ਹੈ। ਨਿਸ਼ਾਨਾ ਕੇਵਲ ਸਰਬੱਤ ਦੇ ਭਲੇ ਦਾ ਹੈ। ਆਪਣੇ ਸਵਾਰਥ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਕੁਝ ਨਹੀਂ ਕੀਤਾ, ਬਲਕਿ ਆਪਣੇ ਖਾਲਸੇ ਵਾਸਤੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਾਰੇ ਸੰਸਾਰ ਦਾ ਭਲਾ ਕਰਨ ਲਈ ਖਾਲਸੇ ਨੂੰ ਤੇਗ ਵੀ ਦਿੱਤੀ ਆ ਔਰ ਦੇਗ ਵੀ ਦਿੱਤੀ। ਬਚਨ ਕੀਤਾ ਆਪਣੀ ਪਾਵਨ ਬਾਣੀ ਦੇ ਵਿੱਚ, ਦੇਗ ਤੇਗ ਜਗ ਮੈਂ ਦੋਊ ਚਲੈ, ਹੇ ਅਕਾਲ ਪੁਰਖ ਇਹ ਕਿਰਪਾ ਕਰ। ਗੁਰੂ ਨਾਨਕ ਦੀ ਦੇਗ ਵੀ ਚੱਲਦੀ ਰਹੇ, ਹਰ ਇਨਸਾਨ ਨੂੰ, ਹਰ ਭੁੱਖੇ ਨੂੰ, ਹਿੰਦੂ ਮੁਸਲਮਾਨ ਨੂੰ ਗੁਰੂ ਦੇ ਲੰਗਰ 'ਚੋਂ ਪ੍ਰਸ਼ਾਦਾ ਮਿਲਦਾ ਰਹੇ। ਔਰ ਮਜ਼ਲੂਮਾਂ ਦੀ ਰੱਖਿਆ ਵਾਸਤੇ, ਜ਼ਾਲਮ ਦੀ ਪੱਖਿਆ ਵਾਸਤੇ ਖਾਲਸੇ ਦੀ ਤੇਗ ਵੀ ਚੱਲਦੀ ਰਹੇ। ਇਹ ਦੇਗ ਤੇਗ ਦਾ ਜੋ ਮਿਸ਼ਨ ਮਹਾਰਾਜ ਨੇ ਖਾਲਸੇ ਨੂੰ ਦਿੱਤਾ, ਦੇਗ ਤੇਗ ਦੀ ਫਤਿਹ ਜੋ ਖਾਲਸੇ ਨੇ ਪ੍ਰਾਪਤ ਕੀਤੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ, ਉਹਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਵਿਚਾਰ ਹੋਈ ਸੀ ਕਿ ਕੁਝ ਸਮਾਂ ਇਸ ਸੰਦਰਭ ਵਿੱਚ ਵਿਚਾਰ ਕਰਨੀ ਹੈ ਕਿ ਇਹ ਜੋ ਦਿੱਲੀ ਦੇ ਲਾਲ ਕਿਲ੍ਹੇ 'ਤੇ ਮਹਾਰਾਜ ਦੇ ਖਾਲਸੇ ਨੇ ਕੇਸਰੀ ਨਿਸ਼ਾਨ ਸਾਹਿਬ ਲਾਇਆ, ਇਹਦਾ ਕੀ ਇਤਿਹਾਸ ਹੈ, ਕੀ ਇਹਦਾ ਮਿਸ਼ਨ ਹੈ, ਕਿਹੜੇ ਕਾਰਨਾਂ ਕਰਕੇ ਇਹ ਖਾਲਸੇ ਨੂੰ ਕਰਨਾ ਪਿਆ? ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਦੇ ਹਾਲਾਤ ਆਪਣੀ ਬਾਣੀ 'ਚ ਬਿਆਨ ਕੀਤੇ ਨੇ। ਜਦੋਂ ਰਾਜੇ ਸ਼ੀਹ ਮੁਕੱਦਮ ਕੁੱਤੇ, ਜਦੋਂ ਰਾਜੇ ਬਘਿਆੜ ਬਣ ਗਏ ਅਤੇ ਆਪਣੇ ਗਰੀਬ ਲੋਕਾਂ ਦਾ, ਆਪਣੀ ਪਰਜਾ ਦਾ ਹੀ ਲਹੂ ਪੀਣ ਲੱਗ ਪਏ, ਜ਼ੁਲਮ ਕਰਨ ਲੱਗ ਪਏ, ਉਹਨਾਂ ਜ਼ਾਲਮਾਂ ਨੂੰ ਨੱਥ ਪਾਉਣ ਵਾਸਤੇ ਗੁਰੂ ਨਾਨਕ ਸਾਹਿਬ ਨੇ ਆਵਾਜ਼ ਉਠਾਈ। ਅਤੇ ਜਦੋਂ ਆਵਾਜ਼ ਉਠਾਈ ਦੀ ਹੈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ, ਜੇ ਕੋਈ ਸੱਚ ਬੋਲਦਾ ਹੈ ਤਾਂ ਝੂਠੇ ਨੂੰ ਅੱਗ ਲੱਗ ਜਾਂਦੀ ਹੈ ਕਿ ਇਹ ਸੱਚਿਆਰ ਬੰਦੇ ਸਾਡੇ ਰਾਹ 'ਚ ਰੋੜਾ ਬਣ ਰਹੇ ਨੇ, ਇਹਨਾਂ ਨੂੰ ਹਟਾ ਦਿੱਤਾ ਜਾਵੇ। ਉਹ ਜ਼ੁਲਮ ਸਿਤਮ ਸ਼ੁਰੂ ਹੋਏ, ਉਹਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦੀ ਸ਼ਹੀਦੀ ਹੋਈ। ਤੱਤੀਆਂ ਤਵੀਆਂ 'ਤੇ ਬਹਿ ਕੇ ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਭਾਣਾ ਮੰਨਣ ਦਾ ਸਬਕ ਸਿਖਾਇਆ, ਜਿਹਦੇ ਫਲ ਸਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ, ਭਗਤੀ ਦੇ ਨਾਲ ਨਾਲ ਸ਼ਕਤੀ ਦਾ ਸੰਚਾਰ ਕੀਤਾ, ਔਰ ਫਿਰ ਚਾਰ ਮਹਾਨ ਵੱਡੀਆਂ ਜੰਗਾਂ ਲੜੀਆਂ। ਉਹ ਕਿਸੇ ਜਾਤੀ ਦੇ ਖਿਲਾਫ ਨਹੀਂ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਇਸ ਪੰਥ ਦੇ ਵਿੱਚ ਤੇਗ ਧਾਰਨ ਕੀਤੀ ਹੈ, ਅਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਕੇਵਲ ਜ਼ੁਲਮ ਦੇ ਨਾਲ ਟੱਕਰ ਲੈਣ ਵਾਸਤੇ, ਅੱਜ ਵੀ ਉਹ ਨਿਸ਼ਾਨੀਆਂ ਮੌਜੂਦ ਹਨ ਕਿ ਗੁਰੂ ਸਾਹਿਬ ਸਾਂਝੀ ਵਾਲਤਾ ਦੇ ਪ੍ਰਤੀਕ ਸਨ। ਗੁਰੂ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਆਪ ਇੱਕ ਮਸੀਤ ਤਿਆਰ ਕਰਵਾਈ, ਜਿਹੜੀ ਅੱਜ ਸ੍ਰੀ ਹਰਗੋਬਿੰਦਪੁਰੇ ਦਰਿਆ ਬਿਆਸ ਦੇ ਕੰਢੇ 'ਤੇ साध संगत जी उस नगर में जाओ तो उत्थे गुरु की मसीत के जरूर दर्शन करो। ये विश्व के एक विलक्षण विरासत है कि महाराज छेवें पातशाह की बनाई हुई मसीत अज भी मौजूद है। मुसलमान वीरां नू नमाज पढ़न विच कोई तंगी ना आवे, वो भी अपने परमेश्वर वाहिगुरु अल्लाह ताला खुदा की इबादत कर सकन। सांझीवालता दे प्रतीक सतगुरां ने सब नू प्यार कीता और अपने हकां दी राखी लई तेग चुकी। जदों नौवें पातशाह महाराज धन साहिब श्री गुरु तेग बहादुर साहब हिंद की चादर नौवें पातशाह नू मौके दे बादशाह औरंगजेब ने चांदनी चौंक दे विच शहीद कीता। धर्म हेत साका जिन किया, सीस दिया पर सिर न दिया। उदे फलस्वरूप कलगियां वाले पातशाह ने रणजीत नगारे ते फौजा तैयार कीतियां ते 1699 दी विसाखी नू खंडे बाटे दा अमृत दे के देख खंडे दी पहल तेज बढ़ाया। खंडे दा अमृत दे के सच्चे पातशाह जी ने भगती दे अंदर शक्ति दा पूर्ण संचार कर दिता। सूरबीर बहादुर योधियां दा पंथ खालसा पंथ रच दिता। भाई गुरदास सिंह जी दूसरे लिखते हैं वो गुरु गोबिंद होए प्रगटिया दसवें अवतारा जिन अलख अपा निरंजना जप्यो करतारा निज पंथ चलायो खालसा तर तेज करारा सिर केस धार गह खड़क को सब दुष्ट पछारा तद कुदे सिंह पुचंगिए नीलंबर धारा तिन आगे कोय ना ठहरियो भागे सिरदारा। ऐसा महाबली सूरबीर तेजस्वी पंथ सारी मानव जाति दे भले वास्ते मैदान च नितरिया। जिथे भी किसी मजलूम ते जुलम हुंदा सी, किथे गरीब दी पत नूं कोई हथ पांदा सी, उथे गुरु दे सिंघ गजदे सन। और उन्हां सूरबीर योधियां सिंघां ने जिथे पंजाब दे विच दुष्टां दा सफाया कीता, दूर दूर तक जा के जालमां नूं सोधिया, उत्थे साध संगत जी हर हिंदू ते हर मुसलमान दे धर्म दा सत्कार कीता, उन्हां दी इज्जत दे भाईवाल बने। 22,000 लड़कियां इत्थों दिल्ली विच्चों हिंदुस्तान विच्चों बन के नादर शाह वर्गे, अहमद शाह अबदाली वर्गे अगे ला के ले जांदे सन। वो नौजवान बच्चियां, वो बच्चे, वो गरीब आवाजां दिंदे सन, छई छई छई। उस वेले दा लोक गीत है, उस वेले पंजाब दियां पुरानियां माइयां हुण तक गांदियां रहियां ने, छई छई छई। गई रन बसरे नूं गई, वे मोड़ी बाबा डांग वालिया, वे मोड़ी बाबा कछ वालिया। वो खालसे नूं आवाजां मार दियां सन कि गुरु दे सिंघ आण ते सानू छुड़ा के ले जाण। उस वेले बाबा दीप सिंह जैसे महाबली, जसा सिंह जी आलू वालिया, बाबा जसा सिंह रामगढ़िया, बाबा चढ़त सिंह जी सुकर चकिया, बाबा नौद सिंह जैसे सूरमे मैदान च आउंदे सन, अपने देश दियां बच्चियां नूं छुड़ा के धियां भैणां नूं घरां च पहुँचा के। इत्थों तक जिक्र मिलदा है भी महाराष्ट्र दे मरटियां दियां बच्चियां भी उत्थे महाराष्ट्र च पहुँचाईयां। और साध संगत जी जे किसी मुसलमान की धी उत्ते भी जुल्म होया ते उहदी भी रक्षा कीती। भाई साहब भाई तारू सिंह की शहीदी क्यों हुई? क्योंकि एक मुसलमान की बच्ची नूं पट्टी दे नवाब ने चुक लिया सी। उस मुसलमान गरीब ने सारिया नवाबां खाना वड्डियां अफसरां कोल अपनी दाद फरियाद कीती। जदों किसी ने उहदी बाह नहीं फड़ी तां खालसे ने बाह फड़ी, सिंघां ने उह बच्ची नूं छुड़ाया। भाई तारू सिंह जी का नाम आया जिहदे करके भाई साहब जी की लाशानी कुरबानी होई, शहीदी होई। सो खालसा जी, ऐसा ही खालसा पंथ साजिया ਜਿਸ ਖਾਲਸੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਸਜਿਆ ਹੋਇਆ ਆ ਦਿੱਲੀ ਦੇ ਕੋਲ ਜਮੁਨਾ ਤੋਂ ਪਾਰ ਇੱਕ ਨਗਰ ਹੈ ਜਿਸ ਦਾ ਨਾਮ ਹੈ ਜਲਾਲਾਬਾਦ ਲੋਹਾਰੀ। ਇੱਥੋਂ ਦੇ ਇੱਕ ਪੰਡਿਤ ਨੇ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਬੇਨਤੀ ਕੀਤੀ, ਰੋ ਪਿਆ, ਤਾਹਾਂ ਮਾਰਨ ਲੱਗਾ, ਕਹਿਣ ਲੱਗਾ, ਖਾਲਸਾ ਜੀ ਮੈਂ ਬਹੁਤ ਦੁਖੀ ਹਾਂ, ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਜਥੇਦਾਰ ਹੋਏ ਹਨ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਨ, ਔਰ ਉੱਥੇ ਬੈਠੇ ਹੋਏ ਜਥੇਦਾਰ ਬਾਬਾ ਬਘੇਲ ਸਿੰਘ ਜੀ, ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਮਿਸਲਾਂ ਦੇ ਸਿੰਘ ਸਾਰੇ ਉਸ ਬ੍ਰਾਹਮਣ ਨੂੰ ਪੁੱਛਣ ਲੱਗੇ, ਪੰਡਿਤ ਜੀ ਇੰਨੇ ਰੋ ਰਹੇ ਹੋ, ਇੰਨੇ ਦੁਖੀ ਹੋ, ਕਾਰਨ ਕੀ ਹੈ? ਕਹਿਣ ਲੱਗਾ, ਜੀ ਮੈਂ ਦਿੱਲੀ ਦੇ ਪਾਸੋਂ ਆਇਆ ਹਾਂ, ਬੜਾ ਦੁਖੀ ਹਾਂ, ਮੇਰੀ ਦਾਦ ਫਰਿਆਦ ਕਿਸੇ ਨੇ ਸੁਣੀ ਨਹੀਂ, ਮੈਂ ਬਾਦਸ਼ਾਹ ਦਿੱਲੀ ਦੇ ਮੁਗਲ ਬਾਦਸ਼ਾਹ ਸ਼ਾਹ ਆਲਮ ਅਲੀ ਗੌਰ ਨੂੰ ਮਿਲ ਕੇ ਆਇਆ ਹਾਂ। ਸਾਧ ਸੰਗਤ ਜੀ, ਜਿਸ ਵੇਲੇ ਬਾਬਾ ਬਘੇਲ ਸਿੰਘ ਜੀ ਦਿੱਲੀ ਆਏ ਨੇ, ਉਸ ਵੇਲੇ ਇੱਥੇ ਦਾ ਜੋ ਬਾਦਸ਼ਾਹ ਸੀ ਉਹਦਾ ਨਾਮ ਅਲੀ ਗੌਰ ਸੀ, ਵੈਸੇ ਉਹਦਾ ਤੁਖਲਸ ਸ਼ਾਹ ਆਲਮ ਸੀ, ਪਰ ਜਿਹੜਾ ਉਹਦਾ ਪੁਸਤੈਨੀ ਜੱਦੀ ਨਾਮ ਸੀ ਉਹ ਇਤਿਹਾਸ ਵਿੱਚ ਮਹਾਨ ਕੋਸ਼ ਵਿੱਚ ਭਾਈ ਕਾਨ ਸਿੰਘ ਜੀ ਨਾਭਾ ਨੇ, ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਅਲੀ ਗੌਰ ਲਿਖਿਆ ਹੈ, ਪਰ ਪ੍ਰਸਿੱਧ ਨਾਮ ਸੀ ਸ਼ਾਹ ਆਲਮ। ਸ਼ਾਹ ਆਲਮ ਬਾਦਸ਼ਾਹ ਦੇ 48 ਸਾਲ ਦੇ ਰਾਜ ਕਾਜ ਵਿੱਚ ਇੰਨੇ ਜ਼ੁਲਮ ਹੋਏ, ਕਿਉਂਕਿ ਉਹ ਆਪਣੀ ਰੱਖਿਆ ਆਪ ਨਹੀਂ ਸੀ ਕਰ ਸਕਦਾ, ਉਹਨੇ ਦੂਜਿਆਂ ਦੀ ਕੀ ਰੱਖਿਆ ਕਰਨੀ ਸੀ। 1760 ਤੋਂ ਲੈ ਕੇ 1808 ਤੱਕ ਉਹਨੇ ਰਾਜ ਕੀਤਾ ਹੈ, 48 ਸਾਲ, ਪਰ ਹਮੇਸ਼ਾ ਉਹ ਲੋਕਾਂ ਤੋਂ ਮਾਰ ਖਾਂਦਾ ਰਿਹਾ, ਇੱਥੋਂ ਤੱਕ ਵੀ ਉਹਦੇ ਅੱਖਾਂ ਵੀ ਉਹਦੀਆਂ ਕੱਢ ਦਿੱਤੀਆਂ ਗਈਆਂ ਸਨ, ਅੰਨਾ ਕਰ ਦਿੱਤਾ ਸੀ, ਐਸਾ ਉਹ ਬਾਦਸ਼ਾਹ ਸੀ। ਉਸ ਬਾਦਸ਼ਾਹ ਦੇ ਕੋਲ ਉਹ ਪੰਡਿਤ ਕਹਿੰਦਾ, ਮੈਂ ਜਾ ਕੇ ਫਰਿਆਦ ਕੀਤੀ ਹੈ ਕਿ ਮੇਰੀ ਰੱਖਿਆ ਕਰੋ, ਮੇਰੀ ਬੱਚੀ ਨੌਜਵਾਨ ਹੈ ਅਤੇ ਜਲਾਲਾਬਾਦ ਦੇ ਸ਼ਹੀਦ ਨੇ, ਜਿਹੜਾ ਆਪਣੇ ਆਪ ਨੂੰ ਬੜਾ ਹੰਕਾਰੀ ਅਤੇ ਆਪਣੇ ਆਪ ਨੂੰ ਬੜਾ ਤਾਕਤਵਰ ਸਮਝਦਾ ਹੈ, ਉਸ ਨੇ ਮੇਰੀ ਬੱਚੀ ਆਪਣੇ ਘਰ ਪਾ ਲਈ ਹੈ। ਮੈਂ ਬਹੁਤ ਜਗ੍ਹਾ 'ਤੇ ਗਿਆ, ਬਾਦਸ਼ਾਹ ਕੋਲ ਵੀ ਗਿਆ ਹਾਂ, ਬਾਦਸ਼ਾਹ ਨੂੰ ਕਿਹਾ ਹੈ ਕਿ ਮੇਰੀ ਬੱਚੀ ਵਾਪਸ ਦਵਾਓ, ਪਰ ਬਾਦਸ਼ਾਹ ਨੇ ਵੀ ਮੇਰੀ ਫਰਿਆਦ ਨਹੀਂ ਸੁਣੀ। ਖਾਲਸਾ ਜੀ ਮੈਂ ਹੁਣ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਸਾਧ ਸੰਗਤ ਜੀ, ਉਸ ਪੰਡਿਤ ਦੀ ਰੋ ਰੋ ਕੇ ਕੀਤੀ ਹੋਈ ਫਰਿਆਦ, ਉਸ ਜਲਾਲਾਬਾਦ ਦੇ ਬ੍ਰਾਹਮਣ ਦੀ ਫਰਿਆਦ ਜਦੋਂ ਖਾਲਸੇ ਪੰਥ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਬੈਠਿਆਂ ਸੁਣੀ, ਅਤੇ ਮਹਾਰਾਜ ਦੀ ਬਾਣੀ ਦਾ ਬਚਨ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜਿਹੜਾ ਖਾਲਸੇ ਦੀ ਸ਼ਰਨ ਆਵੇ, ਗੁਰੂ ਨਾਨਕ ਦੀ ਸ਼ਰਨ ਆਵੇ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆਵੇ, ਉਹਦੀ ਬਾਂਹ ਫੜਨੀ, ਇਹ ਗੁਰੂ ਦਾ ਬਿਰਧ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਖਾਲਸੇ ਨੇ, ਅੱਜ ਕੱਲ੍ਹ ਕਈ ਲੋਕ ਕਹਿੰਦੇ ਹਨ ਕਿ ਸਿੰਘਾਂ ਨੇ ਦਿੱਲੀ ਲੁੱਟਣ ਵਾਸਤੇ ਹਮਲਾ ਕੀਤਾ। ਖਾਲਸਾ ਜੀ, ਖਾਲਸਾ ਲੁਟੇਰਾ ਨਹੀਂ ਹੈ, ਖਾਲਸਾ ਤਾਂ ਰਾਖਾ ਹੈ, ਦੁਸ਼ਟ ਨੂੰ ਸੋਧਣਾ, ਜ਼ਾਲਮ ਉਸ ਨੂੰ ਸੋਧਣਾ, ਇਹ ਲੁੱਟਮਾਰ ਨਹੀਂ, ਇਹ ਪਰਉਪਕਾਰ ਦਾ ਕਾਰਜ ਹੈ। ਸੋ ਸਿੰਘਾਂ ਦਾ ਦਲ ਚੱਲਿਆ, ਆ ਕਰਕੇ ਜਲਾਲਾਬਾਦ ਨੂੰ ਘੇਰਾ ਪਾ ਲਿਆ, ਬੜਾ ਘਮਸਾਨ ਦਾ ਜੰਗ ਹੋਇਆ। ਜਿਹੜੇ ਅੜੇ ਸੋ ਝੜੇ, ਇਹ ਖਾਲਸੇ ਦਾ ਬੋਲਾ ਹੈ, ਸਿੰਘਾਂ ਦਾ ਬਚਨ ਹੈ, ਪ੍ਰਾਤਨ ਸਿੰਘ ਬੋਲਿਆ ਕਰਦੇ ਸਨ, ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ। ਜਿਹਨੇ ਅੱਗੋਂ ਹਥਿਆਰ ਚੁੱਕਿਆ, ਮੁਕਾਬਲਾ ਕੀਤਾ, ਉਹ ਜ਼ਰੂਰ ਖਾਲਸੇ ਦੀ ਤੇਗ ਦੀ ਭੇਟਾ ਚੜ੍ਹਿਆ, ਪਰ ਜਿਹਨੇ ਹਥਿਆਰ ਰੱਖ ਦਿੱਤੇ, ਆਤਮ ਸਮਰਪਣ ਕਰ ਦਿੱਤਾ, ਕਹਿਣ ਲੱਗੇ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਨਿਹੱਥੇ ਅਤੇ ਖਾਲਸੇ ਨੇ ਵਾਰ ਨਹੀਂ ਕੀਤਾ, ਇੱਕ ਵੀ ਅਜਾਈ ਜਾਨ ਨਹੀਂ ਗਵਾਈ। ਜਦੋਂ ਖਾਲਸਾ ਜੀ ਜਲਾਲਾਬਾਦ ਨੂੰ ਸੋਧਿਆ, ਫਿਰ ਸਿੰਘਾਂ ਨੇ ਦਿੱਲੀ ਵੱਲ ਰੁੱਖ ਕੀਤਾ, ਔਰ ਦਿੱਲੀ ਦੇ ਵਿੱਚ ਇੱਕ ਵੀ ਜਾਨ ਸਿੰਘਾਂ ਨੇ ਨਹੀਂ ਲਈ। ਇਸ ਦਿੱਲੀ 'ਤੇ ਲੱਖਾਂ ਹਮਲੇ ਹੋਏ ਹੋਣਗੇ, ਹਜ਼ਾਰਾਂ ਹਮਲੇ ਹੋਏ ਹੋਣਗੇ, ਵੱਖ ਵੱਖ ਕੌਮਾਂ ਨੇ ਇੱਥੇ ਰਾਜ ਕੀਤਾ। ਇਹ ਅੱਜ ਦੀ ਵਸੀ ਹੋਈ ਨਹੀਂ, ਬੜੀ ਪੁਰਾਤਨ ਹੈ ਦਿੱਲੀ। ਦਸਵੇਂ ਪਾਤਸ਼ਾਹ ਮਹਾਰਾਜ ਨੇ ਜ਼ਫਰਨਾਮਾ ਲਿਖਿਆ ਔਰੰਗਜ਼ੇਬ ਵੱਲ, ਉਸ ਦੀ ਦੂਸਰੀ ਹਕਾਇਤ ਵਿੱਚ ਮਹਾਰਾਜ ਨੇ ਦਿੱਲੀ ਦੀ ਕਥਾ ਲਿਖੀ ਹੈ। ਔਰੰਗਜ਼ੇਬ, ਜਿਹੜੇ ਤਖ਼ਤ 'ਤੇ ਤੂੰ ਬੈਠਾ ਹੈ, ਜਿਸ ਬਾਦਸ਼ਾਹੀ ਤੋਂ ਤੂੰ ਭੋਗ ਰਿਹਾ ਹੈ, ਇਹ ਦਿੱਲੀ ਦਾ ਤਖ਼ਤ, ਇਹ ਦਿੱਲੀ ਸ਼ਹਿਰ ਬਣਿਆ ਕਿਵੇਂ ਹੈ ਤੈਨੂੰ ਪਤਾ ਨਹੀਂ। ਮਹਾਰਾਜ ਕਹਿੰਦੇ ਇੱਕ ਬਾਦਸ਼ਾਹ ਹੋਇਆ, ਰਾਜਾ ਮਾਨ ਧਾਤਾ, ਉਸਦੇ ਚਾਰ ਪੁੱਤਰ ਸਨ। ਉਹਨੇ ਚੌਹਾਂ ਪੁੱਤਰਾਂ 'ਚੋਂ ਵੱਡੇ ਪੁੱਤਰ ਨੂੰ 10,000 ਹਾਥੀ, 10,00,000 ਸੋਨੇ ਦੀਆਂ ਮੋਹਰਾਂ ਦਿੱਤੀਆਂ, ਆਖਿਆ ਜਾ ਕਮਾ ਤੇ ਖਾ। ਦੂਸਰੇ ਪੁੱਤਰ ਨੂੰ 10,000 ਘੋੜੇ, 10,00,000 ਸੋਨੇ ਦੀਆਂ ਮੋਹਰਾਂ, ਤੀਸਰੇ ਪੁੱਤਰ ਨੂੰ ਵੀ 10,000 ਊਂਠ ਅਤੇ ਸੋਨੇ ਦੀਆਂ ਮੋਹਰਾਂ ਦੇ ਕੇ ਆਖਿਆ ਜਾਓ ਆਪੋ ਆਪਣਾ ਕੰਮ ਕਰੋ। ਚੌਥੇ ਪੁੱਤਰ ਨੂੰ ਅੱਧਾ ਦਾਣਾ ਛੋਲਿਆਂ ਦਾ, ਚਣਿਆਂ ਦਾ, ਅਤੇ ਇੱਕ ਦਾਣਾ ਮੂੰਗੀ ਦਾ ਦਿੱਤਾ, ਜਾ ਤੂੰ ਵੀ ਕਮਾ ਤੇ ਖਾ। ਕਈ ਸਾਲ ਲੰਘ ਗਏ, ਕਈ ਸਾਲਾਂ ਪਿੱਛੋਂ ਆਪਣੇ ਚੌਹਾਂ ਪੁੱਤਰਾਂ ਨੂੰ ਬੁਲਾ ਕੇ ਹਿਸਾਬ ਪੁੱਛਿਆ, ਦੱਸੋ ਬੇਟਾ ਮੈਂ ਤੁਹਾਨੂੰ ਇੰਨੇ ਇੰਨੇ ਪੈਸੇ ਦਿੱਤੇ ਸੀ, ਇੰਨੇ ਘੋੜੇ ਦਿੱਤੇ ਸੀ, ਇੰਨੇ ਊਂਠ ਦਿੱਤੇ ਸੀ, ਕੀ ਬਣਿਆ? ਵੱਡਾ ਕਹਿਣ ਲੱਗਾ ਹਾਥੀ ਕੁਝ ਮੈਂ ਵੇਚ ਦਿੱਤੇ, ਕੁਝ ਹਾਥੀ ਬਿਮਾਰ ਹੋ ਗਏ, ਮਰ ਗਏ, ਕੁਝ ਲੜਾਈ 'ਚ ਮਾਰੇ ਗਏ, ਕੁਝ ਇਸ ਤਰ੍ਹਾਂ ਖਤਮ ਹੋ ਗਏ, ਕੁਝ ਉਸ ਤਰ੍ਹਾਂ ਖਤਮ ਹੋ ਗਏ, ਪੈਸੇ ਜਿਹੜੇ ਤੁਸੀਂ ਦਿੱਤੇ ਸੀ ਉਹ ਮੈਂ ਖਾ ਪੀ ਲਏ। ਦੂਸਰੇ ਨੂੰ ਪੁੱਛਿਆ ਤੇਰੇ ਘੋੜਿਆਂ ਦਾ ਕੀ ਬਣਿਆ? ਉਹ ਕਹਿੰਦਾ ਕੁਝ ਘੋੜੇ ਜੰਗ 'ਚ ਮਰ ਗਏ, ਕੁਝ ਘੋੜੇ ਵੇਚੇ ਗਏ, ਕੁਝ ਘੋੜੇ ਬਿਮਾਰ ਹੋ ਗਏ, ਪੈਸੇ ਮੈਂ ਖਾ ਪੀ ਲਏ। ਤੀਸਰੇ ਨੂੰ ਵੀ ਪੁੱਛਿਆ, ਉਹਨੇ ਵੀ ਉਹ ਜਵਾਬ ਦਿੱਤਾ। ਚੌਥੇ ਨੂੰ ਪੁੱਛਿਆ ਪੁੱਤਰ ਤੈਨੂੰ ਇੱਕ ਦਾਣਾ ਮੂੰਗੀ ਦਾ ਦਿੱਤਾ ਸੀ, ਅੱਧਾ ਦਾਣਾ ਛੋਲਿਆਂ ਦਾ ਦਿੱਤਾ ਸੀ, ਉਹਦਾ ਕੀ ਬਣਿਆ? ਉਹ ਕਹਿਣ ਲੱਗਾ ਪਿਤਾ ਜੀ ਮੂੰਗੀ ਦਾ ਦਾਣਾ ਮੈਂ ਜ਼ਮੀਨ 'ਚ ਸਾਬਤਾ ਦੱਬ ਦਿੱਤਾ, ਉੱਗਿਆ, ਉਹਦੇ ਹੋਰ ਦਾਣੇ ਬਣੇ, ਉਹ ਦੱਬ ਦਿੱਤੇ, ਹੋਰ ਹੋ ਗਏ, ਉਹਦੀ ਕਮਾਈ ਵੱਧਦੀ ਵੱਧਦੀ ਵੱਧਦੀ, ਮੇਰੇ ਕੋਲ ਇਤਨਾ ਪੈਸਾ ਹੋ ਗਿਆ ਕਿ ਮੈਂ ਇੱਕ ਸ਼ਹਿਰ ਵਸਾਇਆ ਮੂੰਗੀ ਪਟਨਮ ਸ਼ਹਿਰ ਵਸਾਇਆ ਮੈਂ ਮੂੰਗੀ ਦੇ ਦਾਣੇ ਤੋਂ। ਦੂਜਾ ਜਿਹੜਾ ਦਾਲ ਦਾ ਦਾਣਾ ਤੁਸੀਂ ਛੋਲਿਆਂ ਦਾ ਦਿੱਤਾ ਸੀ, ਅੱਧਾ ਸੀ, ਉਹ ਉੱਗ ਨਹੀਂ ਸੀ ਸਕਦਾ, ਮੈਂ ਇੱਕ ਬਾਣੀਏ ਨਾਲ, ਦੁਕਾਨਦਾਰ ਨਾਲ ਸੌਦਾ ਕੀਤਾ, ਤੈਨੂੰ ਮੈਂ ਹੋਰ ਦਾਣੇ ਦੇ ਦਿਆਂਗਾ 6 ਮਹੀਨਿਆਂ ਬਾਅਦ, ਅੱਧਾ ਲੈ ਲੈ ਅਤੇ ਪੂਰਾ ਦੇ ਦੇ। ਉਹ ਦੁਕਾਨਦਾਰ ਨੇ ਮੇਰੇ ਤੋਂ ਅੱਧਾ ਦਾਣਾ ਲੈ ਕੇ ਪੂਰਾ ਮੈਨੂੰ ਦੇ ਦਿੱਤਾ, ਮੈਂ ਉਹ ਬੀਜਿਆ, ਉਹਦੀ ਆਮਦਨ ਦੇ ਨਾਲ ਮੈਂ ਇੱਕ ਸ਼ਹਿਰ ਵਸਾਇਆ, ਉਹਦਾ ਨਾਮ ਮੈਂ ਦਿੱਲੀ ਰੱਖਿਆ, ਔਰ 10,000 ਮੈਂ ਹਾਥੀ ਖਰੀਦੇ, 10,000 ਮੈਂ ਘੋੜੇ ਖਰੀਦੇ, 10,000 ਮੈਂ ਊਂਠ ਖਰੀਦੇ, ਅਤੇ ਇਤਨੇ ਕਰੋੜਾਂ ਸੋਨੇ ਚਾਂਦੀ ਦੀਆਂ ਮੋਹਰਾਂ ਅੱਜ ਮੇਰੇ ਕੋਲ ਹਨ। ਪਿਤਾ ਮਾਨ ਧਾਤਾ ਖੁਸ਼ ਹੋਇਆ, ਕਹਿਣ ਲੱਗਾ ਤੂੰ ਮੇਰਾ ਵਾਰਸ ਹੈ, ਤੂੰ ਮੇਰਾ ਬਾਦਸ਼ਾਹ ਬਣੇਗਾ ਦਿੱਲੀ ਦਾ। ਔਰੰਗਜ਼ੇਬ ਨੂੰ ਇਹ ਕਥਾ ਸੁਣਾਉਣ ਵਿੱਚ ਕੀ ਮਕਸਦ ਸੀ ਕਲਗੀਧਰ ਪਾਤਸ਼ਾਹ ਦਾ? ਮਹਾਰਾਜ ਕਹਿੰਦੇ ਔਰੰਗਜ਼ੇਬ ਉਹ ਵੀ ਇੱਕ ਬਾਦਸ਼ਾਹ ਸੀ ਜਿਸ ਨੇ ਦਾਲ ਦੇ ਦਾਣੇ ਤੋਂ ਇੰਨੀ ਤਰੱਕੀ ਕਰ ਦਿੱਤੀ, ਦਿੱਲੀ ਵਰਗਾ ਮਹਾਨ ਸ਼ਹਿਰ ਵਸਾ ਦਿੱਤਾ, ਤੂੰ ਵੀ ਇੱਕ ਬਾਦਸ਼ਾਹ ਹੈ ਜਿਹੜਾ ਇਸ ਨੂੰ ਉਜਾੜ ਰਿਹਾ ਹੈ, ਤੂੰ ਇਸ ਨੂੰ ਬਰਬਾਦ ਕਰ ਰਿਹਾ ਹੈ, ਤੂੰ ਤੋਲ ਆਪਣੇ ਆਪ ਨੂੰ ਕਿ ਤੂੰ ਇਸ ਤਖ਼ਤ 'ਤੇ ਬਹਿਣ ਜੋਗਾ ਹੈ, ਤੈਨੂੰ ਸੋਭਾ ਪਾਉਂਦਾ ਇਹ ਤਖ਼ਤ? ਇਸ ਤਰ੍ਹਾਂ ਦੇ ਸਤਿਗੁਰਾਂ ਨੇ ਬਚਨ ਲਿਖੇ ਹਨ। ਸੋ ਇਹ ਦਿੱਲੀ ਜਿੱਥੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਚਰਨ ਪਾਏ, ਹਾਥੀ ਜ਼ਿੰਦਾ ਕੀਤਾ, ਔਰ ਮਹਾਰਾਜ ਨੇ ਸਾਰਿਆਂ ਨੂੰ ਜਲ ਛਕਾਇਆ, ਨਾਨਕ ਪਿਆਓ ਸਾਹਿਬ ਅਸਥਾਨ ਦਰਸ਼ਨ ਕਰਦੇ। ਇਹ ਦਿੱਲੀ ਜਿੱਥੇ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਮਜਨੂੰ ਦੇ ਟਿੱਲੇ ਆ ਕੇ ਡੇਰਾ ਲਾਇਆ, ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਨੇ, ਔਰ ਇੱਥੋਂ ਜਾ ਕੇ ਗਵਾਲੀਅਰ ਤੋਂ 52 ਰਾਜਿਆਂ ਨੂੰ ਛੁਡਾ ਕੇ ਫਿਰ ਇੱਥੇ ਆ ਕੇ ਚਰਨ ਪਾਏ। ਇਸੇ ਦਿੱਲੀ ਦੇ ਵਿੱਚ ਸਤਿਗੁਰੂ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਨੇ ਸਾਧ ਸੰਗਤ ਜੀ ਹਜ਼ਾਰਾਂ ਨਹੀਂ ਲੱਖਾਂ ਰੋਗੀਆਂ ਦੇ ਰੋਗ ਦੂਰ ਕੀਤੇ। ਸਾਰੇ ਸ਼ਹਿਰ ਵਿੱਚ ਚੇਚਕ ਦੀ ਬਿਮਾਰੀ ਫੈਲੀ ਸੀ, ਹੈਜੇ ਦੀ ਬਿਮਾਰੀ ਫੈਲੀ ਸੀ, ਮਹਾਂਮਾਰੀ। ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਰੋਜ਼ ਗਲੀਆਂ ਦੀਆਂ ਗਲੀਆਂ, ਮਹੱਲਿਆਂ ਦੇ ਮਹੱਲੇ ਖਾਲੀ ਹੋ ਰਹੇ ਸਨ, ਹਜ਼ਾਰਾਂ ਬੰਦੇ ਰੋਜ਼ ਮਰਦੇ ਸਨ। ਔਰੰਗਜ਼ੇਬ ਦੇ ਵੀ ਹੱਥ ਖੜ੍ਹੇ ਹੋ ਗਏ। ਉਹਨੇ ਰਾਜੇ ਜੈ ਸਿੰਘ ਨੂੰ ਆਖਿਆ, ਗੁਰੂ ਸਾਹਿਬ ਨੂੰ ਬੇਨਤੀ ਕਰੋ, ਕੋਈ ਕਿਰਪਾ ਕਰਨ, ਮੇਰਾ ਸ਼ਹਿਰ ਵਸ ਜਾਵੇ, ਬਚ ਜਾਵੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਅੱਠਵੇਂ ਪਾਤਸ਼ਾਹ ਨੇ ਆਪਣੀ ਮਿਹਰ ਦੀ ਨਿਗਾਹ ਕਰਕੇ ਆਪਣੇ ਇਸ਼ਨਾਨ ਵਾਲਾ ਜਲ ਬਖਸ਼ਿਸ਼ ਕੀਤਾ। ਜਿਹਦੇ ਮੂੰਹ 'ਚ ਬੂੰਦ ਪੈਂਦੀ ਸੀ ਅੰਮ੍ਰਿਤ ਦੀ, ਉਹਦੇ ਉੱਥੇ ਹੀ ਦੁੱਖ ਕੱਟੇ ਜਾਂਦੇ ਸਨ। ਸ੍ਰੀ ਹਰਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਆ ਘਰ ਨੌਣੇ ਦੇ ਆਵੇ ਤਾਏ, ਸਭ ਥਾਂ ਹੀ ਹੋਏ ਸਨ। ਫਿਰ ਨੌਵੇਂ ਜਾਮੇ 'ਚ ਸਾਧ ਸੰਗਤ ਜੀ, ਸਭ ਤੋਂ ਵੱਡਾ ਮਹਾਨ ਸਾਕਾ, ਦੁਨੀਆਂ ਦਾ ਐਸਾ ਕੋਈ ਸਾਕਾ ਨਹੀਂ ਹੈ ਜੈਸਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤਾ। ਚਾਂਦਨੀ ਚੌਂਕ ਦੇ ਵਿੱਚ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਅਤੇ ਫਿਰ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਥੇ ਆ ਕੇ ਚਰਨ ਪਾਏ। ਖਾਲਸੇ ਦੀ ਨਿਗਾਹ ਦਿੱਲੀ 'ਤੇ ਸੀ, ਕਿਉਂਕਿ ਪਹਿਲੇ ਜਾਮੇ ਵਿੱਚ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਆਉਣ ਵਾਲੇ ਸਮੇਂ ਦੀ ਕਥਾ, ਅੱਜ ਕੱਲ੍ਹ ਕਈ ਲੋਕ ਸਮਝਦੇ ਹੈ ਕਿ ਭਵਿੱਖ ਦੀ ਗੱਲ ਨਹੀਂ ਹੋ ਸਕਦੀ, ਨਹੀਂ ਦੱਸੀ ਜਾ ਸਕਦੀ। ਠੀਕ ਹੈ ਕਿ ਅਸੀਂ ਨਹੀਂ ਜਾਣ ਸਕਦੇ, ਅਸੀਂ ਨਹੀਂ ਦੱਸ ਸਕਦੇ, ਨਹੀਂ ਸਮਝ ਸਕਦੇ, ਸਾਡੀ ਬੁੱਧੀ ਵਿੱਚ ਇੰਨਾ ਬਲ ਨਹੀਂ ਹੈ, ਸਾਡੇ ਕੋਲ ਉਹ ਸਮਰੱਥਾ ਨਹੀਂ ਹੈ, ਸਾਡੇ ਕੋਲ ਉਹ ਤਾਕਤ ਨਹੀਂ ਹੈ। ਪਰ ਸਤਿਗੁਰੂ ਤਾਂ ਤਿੰਨਾਂ ਕਾਲਾਂ ਦੇ ਗਿਆਤਾ ਹਨ, ਭੂਤ ਭਵਿੱਖ ਵਰਤਮਾਨ ਦੇ ਗਿਆਤਾ। ਮਹਾਰਾਜ ਦਾ ਇਹ ਸ਼ਬਦ ਤੁਸੀਂ ਪੜ੍ਹਦੇ ਹੀ ਹੋ, ਮਹਾਰਾਜ ਨੇ ਕਈ ਸਾਲ ਪਹਿਲਾਂ ਭਾਈ ਲਾਲੋ ਨੂੰ ਦੱਸ ਦਿੱਤਾ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜਾਂਜਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਉਹਦੇ 'ਚ ਸਾਰਾ ਆਉਣ ਵਾਲੇ ਸਮੇਂ ਦਾ ਹੀ ਮਹਾਰਾਜ ਨੇ ਉਹ ਜਿਹੜਾ ਉਹਦੀ ਬੋਲੀ ਹੈ, ਉਹ ਸ਼ਬਦ ਦੀ ਜੋ ਸ਼ਬਦਾਵਲੀ ਹੈ ਉਹ ਦੱਸਦੀ ਹੈ। ਮਹਾਰਾਜ ਕਹਿੰਦੇ ਹਿੰਦੁਸਤਾਨ ਸੰਭਾਲ ਸੀ ਬੋਲਾ, ਸੰਭਾਲ ਸੀ ਹੁੰਦਾ ਭਵਿੱਖ ਦੇ ਬਾਰੇ, ਵੀ ਆਉਣ ਵਾਲੇ ਸਮੇਂ 'ਚ ਸੰਭਾਲੇਗਾ। ਆਵਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਜਿਹੜੇ ਬਚਨ ਗੁਰੂ ਨਾਨਕ ਸਾਹਿਬ ਨੇ ਕਹੇ ਉਹਨਾਂ ਵਿੱਚੋਂ ਇੱਕ ਬਚਨ ਪੁਰਾਤਨ ਜਨਮ ਸਾਖੀਆਂ ਵਿੱਚੋਂ ਮਿਲਦਾ ਹੈ। ਮਹਾਰਾਜ ਕਹਿਣ ਲੱਗੇ, ਸੁਣੋ ਕਾਜੀ ਰੁਕਨਦੀਨ, ਰੁਕਨਦੀਨ ਕਾਜੀ ਨਾਲ ਜਿਹੜੀ ਸਤਿਗੁਰੂ ਜੀ ਦੀ ਆਉਣ ਵਾਲੇ ਸਮੇਂ ਦੀ ਚਰਚਾ ਹੋ ਰਹੀ ਸੀ, ਉਹਦੇ 'ਚ ਪਾਤਸ਼ਾਹ ਬੋਲੇ, ਸੁਣੋ ਕਾਜੀ ਰੁਕਨਦੀਨ, ਸਿੰਘ ਕਰੇਂਗੇ ਰਾਜ, ਮਲੇਸ਼ ਸੇਖ ਸਭ ਨਿਵੇਂਗੇ। ਮਲੇਸ਼ ਤੋਂ ਭਾਵ ਹੈ ਮੈਲੀ ਇੱਛਾ ਵਾਲੇ ਦੁਸ਼ਟ ਆਤਮਾ, ਸੇਖ ਤੋਂ ਭਾਵ ਹੈ ਚੰਗੇ ਉੱਚੇ ਪਵਿੱਤਰ ਆਤਮਾ ਲੋਕ। ਕਹਿੰਦੇ ਜਿਹੜੇ ਚੰਗੇ ਹੋਣਗੇ ਉਹ ਵੀ ਖਾਲਸੇ ਅੱਗੇ ਸੀਸ ਝੁਕਾਉਣਗੇ, ਜਿਹੜੇ ਮਾੜੇ ਹੋਣਗੇ ਉਹਨਾਂ ਨੂੰ ਵੀ ਝੁਕਾਉਣਾ ਪਏਗਾ, ਐਸਾ ਸਮਾਂ ਆਏਗਾ। ਮਲੇਸ਼ ਸੇਖ ਸਭ ਨਿਵੇਂਗੇ, ਪੀਰ ਮੁਰੀਦ ਸਾਹਿਬ ਦਿੱਲੀ ਤਖਤ ਪਰ ਬਹੇਗੀ, ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਇਹ ਗੁਰੂ ਸਾਹਿਬ ਜੀ ਦੇ ਬਚਨ ਪੂਰੇ ਹੋਣ ਦਾ ਸਮਾਂ ਆ ਗਿਆ। ਸੱਚੇ ਪਾਤਸ਼ਾਹ ਮਹਾਰਾਜ ਦਾ ਖਾਲਸਾ ਦਿੱਲੀ ਵੱਲ ਆਇਆ। ਗੌਰ ਅਲੀ ਬਾਦਸ਼ਾਹ ਸੀਗਾ, ਉਸ ਬਾਦਸ਼ਾਹ ਨੇ ਦੇਖਿਆ ਵੀ ਖਾਲਸੇ ਦੀ ਟੱਕਰ ਲੈਣ ਦਾ ਮੇਰੇ 'ਚ ਬਲ ਨਹੀਂ ਹੈ, ਸਮਰੱਥਾ ਨਹੀਂ ਹੈ, ਕਿਉਂਕਿ ਬੇਅੰਤ ਗੁਰੂ ਦੀਆਂ ਫੌਜਾਂ ਪੰਜਾਬ ਤੋਂ ਚੜ੍ਹ ਕੇ ਆਈਆਂ ਸਨ, ਸਿੰਘਾਂ ਨੇ ਦਿੱਲੀ ਨੂੰ ਘੇਰਾ ਪਾ ਲਿਆ। ਸਾਧ ਸੰਗਤ ਜੀ, ਉਸ ਵੇਲੇ ਜੇ ਸਿੰਘ ਚਾਹੁੰਦੇ ਤਾਂ ਇਸ ਦਿੱਲੀ ਉੱਤੇ ਆਪਣਾ ਗੁੱਸਾ ਕੱਢ ਸਕਦੇ ਸਨ, ਕਿਉਂ ਇਸ ਦਿੱਲੀ ਨੇ ਉਹਨਾਂ ਦੇ ਗੁਰੂ ਨੂੰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਸੀ। ਉਹਨਾਂ ਦੇ ਗੁਰੂ ਸਾਹਿਬ ਦੇ ਸਾਥੀਆਂ ਨੂੰ ਆਰਿਆਂ ਨਾਲ ਚੀਰਿਆ ਸੀ, ਦੇਗਾਂ 'ਚ ਉਬਾਲਿਆ ਸੀ। ਪਰ ਖਾਲਸੇ ਦਾ ਜਾਬਤਾ ਦੇਖੋ, ਪੂਰੇ ਦਿੱਲੀ 'ਤੇ ਸਿੰਘਾਂ ਨੇ ਅਧਿਕਾਰ ਜਮਾਇਆ, ਪਰ ਇੱਕ ਵੀ ਬੰਦੇ ਦਾ ਖੂਨ ਨਹੀਂ ਡੁੱਲਣ ਦਿੱਤਾ, ਇੱਕ ਤੁਪਕਾ ਵੀ ਖੂਨ ਦਾ ਦਿੱਲੀ 'ਚ ਨਹੀਂ ਡੁੱਲਣ ਦਿੱਤਾ, ਕਿਸੇ ਦੀ ਜਾਨ ਨਹੀਂ ਲਈ। ਆਪਣੇ ਦਬਦਬਕੇ ਨਾਲ ਹੀ ਖਾਲਸੇ ਨੇ ਅਧਿਕਾਰ ਕਰ ਲਿਆ ਪੂਰਾ, ਔਰ ਇਹਨਾਂ ਗੁਰੂ ਧਾਮਾਂ ਦੀ ਸੇਵਾ ਕਰਾਈ। ਜਿਵੇਂ ਆਉਣ ਵਾਲੇ ਦਿਨਾਂ ਵਿੱਚ ਗੁਰੂ ਸਾਹਿਬ ਕਿਰਪਾ ਕਰਨਗੇ, ਆਪਾਂ ਇਹ ਇਤਿਹਾਸ ਨੂੰ ਥੋੜ੍ਹਾ ਥੋੜ੍ਹਾ, ਜੋ ਕਿ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਔਰ ਗਿਆਨੀ ਗਿਆਨ ਸਿੰਘ ਜੀ ਜੈਸੇ ਵਿਦਵਾਨਾਂ ਨੇ ਸਾਡਾ ਇਤਿਹਾਸ ਲਿਖਿਆ, ਔਰ ਦੂਸਰੇ ਮਤਾਂ ਦੇ ਵਿਦਵਾਨਾਂ ਨੇ ਵੀ ਇਸ ਇਤਿਹਾਸ ਬਾਰੇ ਆਪਣੀ ਕਲਮ ਵਾਹੀ ਹੈ, ਉਹਦੇ ਵਿੱਚੋਂ ਥੋੜ੍ਹਾ ਥੋੜ੍ਹਾ ਟੂਕ ਮਾਤਰ ਆਪਾਂ, ਕਿਉਂਕਿ ਖਾਲਸੇ ਦਾ ਅਤੇ ਗੁਰੂ ਦਾ ਇਤਿਹਾਸ ਇਤਨਾ ਵਿਸ਼ਾਲ ਹੈ ਕਿ ਆਪਾਂ 100 ਜਨਮ ਵੀ ਉਹਦੀ ਕਥਾ ਕਰੀਏ ਨਹੀਂ ਕਰ ਸਕਦੇ, ਗੁਰੂ ਸਾਹਿਬਾਂ ਦੇ ਔਰ ਸਿੰਘਾਂ ਦੇ ਉਪਕਾਰਾਂ ਦਾ ਬਿਆਨ ਨਹੀਂ ਕਰ ਸਕਦੇ। ਜਿਵੇਂ ਸਾਧ ਸੰਗਤ ਜੀ, ਮਿਸ਼ਰੀ ਦਾ ਪਹਾੜ ਹੁੰਦਾ ਨਾ, ਅਤੇ ਮਿਸ਼ਰੀ ਦੇ ਪਹਾੜ ਦੇ ਉੱਤੇ ਕੀੜੀ ਚੜ੍ਹ ਜਾਏ, ਉਹ ਕੀੜੀ ਉਸ ਪਹਾੜ ਦਾ ਅੰਤ ਨਹੀਂ ਪਾ ਸਕਦੀ, ਪਰ ਹਾਂ ਇੰਨਾ ਕੁ ਕਰ ਸਕਦੀ ਹੈ ਕਿ ਆਪਣਾ ਢਿੱਡ ਭਰਨ ਵਾਸਤੇ ਮਿੱਠਾ ਜ਼ਰੂਰ ਖਾ ਸਕਦੀ ਹੈ। ਆਪਾਂ ਗੁਰੂ ਦੀ ਕਥਾ ਦਾ, ਗੁਰੂ ਦੇ ਇਤਿਹਾਸ ਦਾ ਅੰਤ ਤਾਂ ਨਹੀਂ ਪਾ ਸਕਦੇ, ਪਰ ਆਪਣੇ ਕਲਿਆਣ ਵਾਸਤੇ, ਆਪਣੇ ਭਲੇ ਵਾਸਤੇ ਟੂਕ ਮਾਤਰ ਸਰਵਣ ਕਰ ਸਕਦੇ ਹਾਂ। ਆਉਣ ਵਾਲੇ ਦਿਨਾਂ ਵਿੱਚ ਵਿਚਾਰ ਕੀਤੀ ਜਾਵੇਗੀ, ਜਿਵੇਂ ਪ੍ਰਬੰਧਕ ਸਾਹਿਬਾਨ ਸਹਿਯੋਗ ਦੇ ਰਹੇ ਨੇ, ਸਾਰੀਆਂ ਜਥੇਬੰਦੀਆਂ, ਸ਼੍ਰੋਮਣੀ ਪੰਥ, ਅਕਾਲੀ ਬੁੱਢਾ ਦਲ, ਤਰਨਾ ਦਲ, ਸਾਰੇ ਸੰਤ ਸਮਾਜ ਔਰ ਸ਼੍ਰੋਮਣੀ ਕਮੇਟੀ, ਸਾਰੀਆਂ ਸੰਸਥਾਵਾਂ ਨੇ ਹਾਜ਼ਰੀਆਂ ਭਰਨੀਆਂ ਨੇ, ਔਰ ਆਪਾਂ ਵੀ ਜਿੱਥੇ ਜਿੱਥੇ ਬੈਠੇ ਹਾਂ ਸਾਰਿਆਂ ਨੇ ਦਿੱਲੀ ਪਹੁੰਚ ਕੇ ਨੀਲੇ ਪੀਲੇ ਦਸਤਾਰੇ ਸਜਾ ਕੇ ਖਾਲਸੇ ਦੀ ਸ਼ਾਨ 'ਚ ਵਾਧਾ ਕਰਨਾ ਹੈ। ਜਿਵੇਂ ਮਹਾਰਾਜ ਨੇ ਬਚਨ ਕਹੇ ਸਨ, ਉਹ ਖਾਲਸੇ ਦੀ ਸ਼ਾਨ ਝੂਲ 'ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਉਹਦੇ ਦਰਸ਼ਨ ਕਰਨੇ ਹੈ। ਕਿਉਂਕਿ ਮਹਾਰਾਜ ਦਾ ਬਚਨ ਹੈ ਕਲਗੀਧਰ ਪਾਤਸ਼ਾਹ ਦਾ ਕਿ ਜੇ ਮੇਰੇ ਦਰਸ਼ਨ ਕਰਨੇ, ਖਾਲਸੇ ਦੇ ਦਰਸ਼ਨ ਕਰ ਲਓ, ਇਹਨਾਂ ਵਿੱਚ ਮੇਰਾ ਵਾਸਾ ਹੈ। ਸੋ ਸਿੰਘਾਂ ਦੇ ਸਰੂਪ ਵਿੱਚ ਗੁਰੂ ਵੱਸਦਾ ਹੈ, ਗੁਰੂ ਦੇ ਦਰਸ਼ਨ ਕਰਨੇ ਹੈ। ਆਓ ਹੁਣ ਜੋ ਗੁਰੂ ਘਰ ਦੀ ਇੱਥੋਂ ਦੀ ਮਰਯਾਦਾ ਚੱਲ ਰਹੀ ਹੈ, ਲੜੀਵਾਰ ਕਥਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੁਝ ਮਿੰਟ ਬਾਕੀ ਹਨ, ਸੰਗਤਾਂ ਗੁਰੂ ਬਾਣੀ ਨਾਲ ਵੀ ਜੁੜੀਏ। ਜਿਵੇਂ ਗਿਆਨੀ ਜੀ ਨੇ ਬਚਨ ਕੀਤਾ ਹੈ ਨਾ, ਲੰਗਰ ਚੱਲਿਆ ਗੁਰ ਸ਼ਬਦ ਹਰ, ਅਸੀਂ ਗੁਰੂ ਕੇ ਲੰਗਰ 'ਚੋਂ ਪ੍ਰਸ਼ਾਦੇ ਤਾਂ ਛਕਣੇ ਹਨ, ਖੀਰਾਂ ਛਕਣੀਆਂ ਹਨ, ਪਰ ਨਾਲ ਨਾਲ ਬਾਣੀ ਦਾ ਲੰਗਰ ਵੀ ਇਹਨਾਂ ਦਿਨਾਂ ਦੇ ਵਿੱਚ, ਜਿਹੜੇ ਸਿੰਘਾਂ ਨੇ ਸਾਧ ਸੰਗਤ ਜੀ ਦਿੱਲੀ 'ਤੇ ਕਬਜ਼ਾ ਕੀਤਾ ਹੈ ਨਾ, ਬਾਬਾ ਜੱਸਾ ਸਿੰਘ ਜੀ ਆਲੂ ਵਾਲੀ ਆ, ਬਾਬਾ ਜੱਸਾ ਸਿੰਘ ਜੀ ਰਾਮਗੜ੍ਹੀ ਆ, ਬਾਬਾ ਬਘੇਲ ਸਿੰਘ ਜੀ ਵਰਗੇ ਯੋਧੇ, ਉਹਨਾਂ ਨੂੰ ਸਾਰੀ ਸਾਰੀ 5 ਗ੍ਰੰਥੀ ਅਤੇ 10 ਗ੍ਰੰਥੀ ਜ਼ਬਾਨੀ ਯਾਦ ਹੁੰਦੀ ਸੀ, 18-18 ਘੰਟੇ ਦਿਨ 'ਚ ਬਾਣੀ ਪੜ੍ਹਦੇ ਰਹਿੰਦੇ ਸਨ, ਉਹ ਨਾਮ ਜਪਦੇ ਸਨ, ਪ੍ਰਤਾਪੀ ਸਨ, ਬਾਣੀ ਦੇ ਪ੍ਰਤਾਪ ਨਾਲ ਹੀ ਉਹਨਾਂ ਦਾ ਪ੍ਰਤਾਪ ਬਣਿਆ। ਜਿਹੜਾ ਵੀ ਬਾਣੀ ਪੜ੍ਹੇਗਾ, ਨਾਮ ਜਪੇਗਾ, ਉਹਦਾ ਪ੍ਰਤਾਪ ਚੌਹਾਂ ਯੁੱਗਾਂ ਵਿੱਚ, ਚੌਹਾਂ ਕੁੰਟਾਂ ਵਿੱਚ, ਸੰਸਾਰ ਵਿੱਚ ਪਸਰ ਜਾਏਗਾ। ਆਪਾਂ ਵੀ ਗੁਰੂ ਦੀ ਬਾਣੀ ਨਾਲ ਜੁੜੀਏ। ਧੰਨ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣ ਆਵੇ। ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸੂਹੀ ਰਾਗ ਦੇ ਵਿੱਚ ਇਹ ਪਾਵਨ ਸ਼ੰਤ ਉਚਾਰਨ ਕੀਤੇ ਹਨ। ਹਜ਼ੂਰ ਗਰੀਬ ਨਿਵਾਜ ਨੇ ਇਹਨਾਂ ਸ਼ੰਤਾਂ ਵਿੱਚ ਜਿਹੜਾ ਰੂਪਕ ਬੰਨਿਆ ਹੈ, ਉਹ ਇਹ ਹੈ ਕਿ ਜੀਵ ਆਤਮਾ ਇੱਕ ਇਸਤਰੀ ਹੈ ਅਤੇ ਪਰਮਾਤਮਾ ਵਾਹਿਗੁਰੂ ਉਹਦਾ ਪਤੀ ਹੈ। ਜਿਵੇਂ ਪਤੀ ਤੋਂ ਬਿਨਾਂ ਇਸਤਰੀ ਦੀ ਸੋਭਾ ਨਹੀਂ ਹੁੰਦੀ, ਪੰਚਮ ਪਾਤਸ਼ਾਹ ਦੇ ਬਚਨ ਹਨ, ਇਸਤਰੀ ਰੂਪ ਚੇਰੀ ਕੀ ਨਿਆਈ, ਸੋਭ ਨਹੀਂ ਬਿਨ ਪਰਧਾਰੇ। ਕਿਤਨੀ ਸੁੰਦਰ ਹੋਵੇ, ਕਿਤਨੀ ਸਿਆਣੀ ਹੋਵੇ, ਸੁਗੜ ਹੋਵੇ, ਪੜ੍ਹੀ ਲਿਖੀ ਹੋਵੇ, ਵਿਦਵਾਨ ਹੋਵੇ, ਪਰ ਪਤੀ ਤੋਂ ਬਿਨਾਂ ਸੋਭਾ ਵਾਲੀ ਨਹੀਂ ਹੁੰਦੀ। ਸੋਭਾ ਉਦੋਂ ਹੀ ਹੁੰਦੀ ਹੈ ਜਦੋਂ ਪਤੀ ਦੇ ਨਾਲ ਹੋਵੇ। ਆਪਾਂ ਸਾਰੇ ਇਸਤਰੀ ਦੇ ਰੂਪ ਵਿੱਚ ਹਾਂ। ਮਹਾਰਾਜ ਦਾ ਬਚਨ ਹੈ, ਇਸ ਜੱਗ ਮਹਿ ਪੁਰਖ ਏਕ ਹੈ, ਇਸ ਸੰਸਾਰ ਵਿੱਚ ਪੁਰਖ ਪਰਮਾਤਮਾ ਵਾਹਿਗੁਰੂ ਇੱਕੋ ਹੀ ਹੈ, ਹੋਰ ਸਗਲੀ ਨਾਰ ਸਬਾਈ, ਹੋਰ ਸਾਰੇ ਇਸਤਰੀ ਰੂਪ ਹੀ ਹਨ। ਅਤੇ ਜਿੰਨਾ ਚਿਰ ਇਹ ਇਸਤਰੀ ਉਸ ਪਰਮਾਤਮਾ ਨੂੰ ਵਾਹਿਗੁਰੂ ਨੂੰ ਨਹੀਂ ਮਿਲਦੀ, ਉਹਨਾਂ ਚਿਰ ਇਹਨੂੰ ਸ਼ਾਂਤੀ ਨਹੀਂ ਆਉਂਦੀ, ਉਹਨਾਂ ਚਿਰ ਟਿਕਾ ਨਹੀਂ ਆਉਂਦਾ। ਜਦੋਂ ਪਰਮਾਤਮਾ ਵਾਹਿਗੁਰੂ ਮਿਲ ਜਾਂਦਾ ਹੈ ਤਾਂ ਉਦੋਂ ਇਹ ਆਨੰਦ ਸਰੂਪ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਇਸ ਪਾਵਨ ਛੰਤ ਵਿੱਚ ਇਹ ਵਿਚਾਰ ਦਿੰਦੇ ਹਨ। ਸਾਰੀਆਂ ਸੰਗਤਾਂ ਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਇੱਕ ਵਾਰੀ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾ ਧਨ ਬਾਲੀ ਤੁਰ ਮੇਲੀ, ਮੇਰਾ ਪ੍ਰਭ ਆਪ ਮਿਲਾਈ ਰਾਮ। ਮਹਾਰਾਜ ਕਹਿੰਦੇ ਜਿਹੜੀ ਜੀਵ ਇਸਤਰੀ ਅਣਜਾਣ ਹੈ, ਬਾਲੀ ਤੋਂ ਭਾਵ ਹੈ ਬਾਲੜੀ ਉਮਰ ਦੀ, ਛੋਟੀ ਉਮਰ ਦੀ, ਜਿਸ ਨੂੰ ਅਜੇ ਪਤੀ ਦੇ ਸਤਿਕਾਰ ਦਾ ਵੀ ਪਤਾ ਨਹੀਂ, ਜਿਸ ਨੂੰ ਅਜੇ ਪਤੀ ਦੇ ਪਿਆਰ ਦਾ ਵੀ ਪਤਾ ਨਹੀਂ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁੱਲ ਢੰਗ ਨਾ ਮਿੱਠੇ ਬੈਣਾ, ਰੂਪਹੀਨ ਬੁੱਧ ਬਲਹੀਨੀ, ਮੋਹੇ ਪਰਦੇਸਨ ਦੂਰ ਤੇ ਆਈ। ਹੇ ਵਾਹਿਗੁਰੂ, ਤੂੰ ਕਿੰਨਾ ਵੱਡਾ ਹੈ, ਕਿੰਨਾ ਮਹਾਨ ਹੈ, ਕਿੰਨਾ ਸੁੰਦਰ ਹੈ, ਕਿੰਨਾ ਸੁਘੜ ਹੈ, ਕਿੰਨਾ ਸਿਆਣਾ ਹੈ, ਤੇਰੇ ਸਾਹਮਣੇ ਅਸੀਂ ਕੁਝ ਵੀ ਨਹੀਂ ਹਾਂ। ਆਖੋ ਸ੍ਰੀ ਵਾਹਿਗੁਰੂ। ਰੂਪਹੀਣ ਬੁੱਧ ਬਲਹੀਨੀ, ਨਾ ਮੇਰੇ ਕੋਲ ਰੂਪ ਸੋਹਣਾ ਹੈ, ਨਾ ਬੁੱਧੀ ਕਰਕੇ ਮੈਂ ਸਿਆਣੀ ਹਾਂ, ਨਾ ਮੈਨੂੰ ਮਿੱਠਾ ਬੋਲਣਾ ਆਉਂਦਾ ਹੈ, ਮੈਂ ਆਪਣੇ ਪਤੀ ਪਰਮਾਤਮਾ ਵਾਹਿਗੁਰੂ ਨੂੰ ਕਿਵੇਂ ਪਾਵਾਂ, ਉਸ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਨੇ ਇੱਕੋ ਹੀ ਤਰੀਕਾ ਹੈ, ਉਹ ਪ੍ਰਭੂ ਕਿਰਪਾ ਕਰ ਦੇਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਿਰਪਾ ਕਰਕੇ ਮੇਲ ਲਵੇ ਤਾਂ ਮਿਲ ਸਕਦੀ ਹੈ, ਵਰਨਾ ਕਿਸੇ ਸਿਆਣਪ ਨਾਲ ਜੀਵ ਆਤ ਇਸਤਰੀ ਪਰਮਾਤਮਾ ਪਤੀ ਨੂੰ ਨਹੀਂ ਪਾ ਸਕਦੀ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਪਰਮੇਸ਼ਰ ਦੇ ਸਾਹਮਣੇ ਸਾਡੀ ਸਿਆਣਪ ਕੀ ਕਰੇਗੀ, ਸਾਡੀ ਚਤੁਰਾਈ ਕੀ ਕਰੇਗੀ? ਉਹ ਵਾਹਿਗੁਰੂ ਅਕਾਲ ਪੁਰਖ ਦੀਆਂ ਮਿਹਰਾਂ ਹੀ ਹਨ, ਉਹਦੀ ਬਖਸ਼ਿਸ਼ ਹੈ। ਅਰਦਾਸ ਕਰਿਆ ਕਰੀਏ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸ਼ਰਮਾ। ਮਹਾਰਾਜ ਇੱਕ ਵੀ ਮੇਰੇ 'ਚ ਗੁਣ ਨਹੀਂ, ਔਗਣ ਭਰੇ ਪਏ ਬੇਅੰਤ, ਬਸ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਨੂੰ ਕਿਰਪਾ ਕਰਕੇ ਆਪ ਹੀ ਆਪਣੇ ਨਾਲ ਮੇਲ ਲਓ। ਮੇਲ ਲੈ ਹੋ ਦਿਆਲ, ਢਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ, ਪਰਮਤ ਬਹੁ ਹਾਰਿਆ। ਇੱਦਾਂ ਦੀਆਂ ਜਿਹੜੀ ਬੇਨਤੀ ਕਰਦੀ ਇਸਤਰੀ, ਉਹਦੇ 'ਤੇ ਵਾਹਿਗੁਰੂ ਮਿਹਰ ਕਰ ਦਿੰਦਾ। ਮਹਾਰਾਜ ਕਹਿੰਦੇ ਸਾ ਧਨ ਬਾਲੀ ਧੁਰ ਮੇਲੀ, ਉਹ ਧੁਰ ਤੋਂ ਹੀ ਮਿਲੀ ਸਮਝੀ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿ, ਮੇਰਾ ਪ੍ਰਭ ਆਪ ਮਿਲਾਈ ਰਾਮ। ਮੇਰੇ ਪ੍ਰਭੂ ਨੇ ਆਪ ਕਿਰਪਾ ਕਰਕੇ ਉਸ ਜੀਵ ਆਤਮਾ ਨੂੰ ਆਪਣੇ ਨਾਲ ਮਿਲਾ ਲਿਆ ਹੈ। ਧੁਰ ਤੋਂ ਹੀ ਲੇਖ ਲਿਖੇ ਹੁੰਦੇ ਹਨ, ਜਿਨ ਮਸਤਕ ਧੁਰ ਹਰ ਲਿਖਿਆ, ਤਿਨ੍ਹਾਂ ਸਤਿਗੁਰ ਮਿਲਿਆ ਰਾਮ ਰਾਜੇ। ਧੰਨ ਧੰਨ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਧੰਨ ਧੰਨ ਇਹ ਮਾਤਾਵਾਂ ਸਨ ਜਿਨ੍ਹਾਂ ਦਾ ਧੁਰ ਤੋਂ ਹੀ ਕਲਗੀਧਰ ਪਾਤਸ਼ਾਹ ਨਾਲ ਸੰਯੋਗ ਬਣਿਆ ਹੋਇਆ ਸੀ। ਆਖੋ ਸਤਨਾਮ ਸ੍ਰੀ ਵਾਹਿ। ਇਹ ਧੁਰ ਦੇ ਲੇਖ ਹੁੰਦੇ ਹਨ, ਔਰ ਜਿਨ੍ਹਾਂ 'ਤੇ ਕਿਰਪਾ ਹੋਣੀ ਹੈ ਉਹ ਧੁਰ ਤੋਂ ਹੋਈ ਹੈ। ਸਮਾਂ ਆਉਂਦਾ ਪ੍ਰਗਟ ਹੋਣ ਦਾ, ਆਪਾਂ ਤਾਂ ਲੈਣ 'ਚ ਲੱਗੇ ਰਹੀਏ, ਅਰਦਾਸ ਕਰਦੇ ਰਹੀਏ, ਪਤਾ ਨਹੀਂ ਕਿਹੜੇ ਵੇਲੇ ਖੁੱਲ੍ਹਿਆ ਕਰਮ ਕਿਰਪਾ ਪਈ, ਠਾਕੁਰ ਦੀ ਕਲਾ ਵਰਤ ਜਾਣੀ ਹੈ, ਉਹਦੀ ਕਿਰਪਾ ਹੋ ਜਾਣੀ ਹੈ। ਮਹਾਰਾਜ ਕਹਿੰਦੇ ਪਰਮੇਸ਼ਰ ਨੇ ਕਿਰਪਾ ਕੀਤੀ, ਮੇਰਾ ਪ੍ਰਭ ਆਪ ਮਿਲਾਈ ਰਾਮ, ਮੇਰੇ ਪ੍ਰਭੂ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕਰਕੇ ਇਸ ਜੀਵ ਆਤਮਾ ਨੂੰ ਆਪਣੇ ਵਿੱਚ ਅਭੇਦ ਕਰ ਲਿਆ ਹੈ। ਜਿਵੇਂ ਬੂੰਦ ਸਾਗਰ ਵਿੱਚ ਰਲ ਜਾਵੇ, ਸਾਗਰ ਦਾ ਹੀ ਰੂਪ ਹੋ ਜਾਂਦੀ ਹੈ। ਜਿਵੇਂ ਅਗਨੀ ਦਾ ਚੰਗਿਆੜਾ ਅਗਨੀ ਵਿੱਚ ਮਿਲ ਕੇ ਅਗਨੀ ਰੂਪ ਹੋ ਜਾਂਦਾ ਹੈ, ਜਿਵੇਂ ਧੂਰ ਦਾ ਕਣ ਧੂਰ ਵਿੱਚ ਮਿਲ ਕੇ ਧੂੜ ਰੂਪ ਹੋ ਜਾਂਦਾ ਹੈ, ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਂ ਹੀ ਤੇ ਉਪਜ ਸਭ ਹੈ ਤਾਂ ਹੀ ਮੈਂ ਸਮਾਹੇਂਗੇ। ਉਹ ਜੋ ਪਰਮੇਸ਼ਰ ਜਯੋਤੀ ਸਰੂਪ ਹੈ, ਸਾਡੀ ਆਤਮਾ ਵੀ ਜਯੋਤੀ ਸਰੂਪ ਹੈ। ਜਯੋਤੀ ਜੋਤ ਰਲੀ, ਆਤਮਾ ਪਰਮਾਤਮਾ ਵਿੱਚ ਰਲ ਗਈ, ਸੂਰਜ ਕਿਰਨ ਮਿਲੈ ਜਲ ਕਾ ਜਲ ਹੂਆ ਆਰਾਮ, ਜਯੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਇਹ ਪਰਮੇਸ਼ਰ ਦੀ ਕਿਰਪਾ ਨਾਲ ਹੀ ਹੋਇਆ ਹੈ। ਗੁਰਮਤੀ ਘਟ ਚਾਨਣ ਹੋਆ, ਪ੍ਰਭ ਰਵ ਰਹਿਆ ਸਭ ਥਾਈ ਰਾਮ। ਜਦੋਂ ਸਤਿਗੁਰਾਂ ਦੀ ਮਤ ਲਈ, ਗੁਰ ਕੀ ਮਤ ਤੂੰ ਲਿਹੇ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਅਸੀਂ ਪਰਮੇਸ਼ਰ ਤੋਂ ਵਿਛੜੇ ਕਿਉਂ ਹਾਂ ਸਾਧ ਸੰਗਤ ਜੀ? ਪਰਮੇਸ਼ਰ ਤਾਂ ਨਹੀਂ ਵਿਛੜਿਆ, ਅਸੀਂ ਹੀ ਵਿਛੜੇ ਹੋਏ ਹਾਂ। ਪਰਮੇਸ਼ਰ ਤਾਂ ਅੰਦਰ ਹੀ ਬੈਠਾ ਹੈ, ਕੋਲ ਹੀ ਰਹਿੰਦਾ, ਅੰਦਰ ਬਾਹਰ ਰਮਿਆ ਹੋਇਆ। ਜਲ ਥਲ ਮਈਅਲ ਪੂਰਿਆ ਸੁਆਮੀ ਸਿਰਜਣਹਾਰ, ਪਰ ਸਾਨੂੰ ਕਿਉਂ ਨਹੀਂ ਦਿਸਦਾ? ਕਾਰਨ ਸਾਡੀ ਮਨ ਦੀ ਮਤ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨ ਕੀ ਮਤ ਤਿਆਗੋ ਹਰ ਜਨ, ਜੇ ਪਰਮੇਸ਼ਰ ਨੂੰ ਪਾਉਣਾ ਹੈ ਤੇ ਆਪਣੇ ਮਨ ਦੀ ਮਤ ਤਿਆਗ ਕੇ ਗੁਰੂ ਦੀ ਮਤ ਲੈ ਲਓ। ਜਦੋਂ ਗੁਰੂ ਦੀ ਮਤ ਲਈ ਤਾਂ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ। ਸਤਿਗੁਰ ਸ਼ਬਦ ਉਜਾਰੋ ਦੀਪਾ, ਗੁਰੂ ਸ਼ਬਦ ਦਾ ਦੀਵਾ ਬਲਿਆ। ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਿਸ ਹਿਰਦੇ 'ਚ ਸ਼ਬਦ ਦਾ ਦੀਵਾ ਬਲਦਾ, ਉਹਦੇ ਵਿੱਚੋਂ ਅਗਿਆਨਤਾ ਦਾ ਅੰਧੇਰਾ ਖਤਮ ਹੋ ਜਾਂਦਾ, ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਇਤਨਾ ਪ੍ਰਕਾਸ਼ ਹੁੰਦਾ, ਮਹਾਰਾਜ ਕਹਿੰਦੇ, ਜੈ ਝਿਲ ਮਿਲ ਕਾਰ ਦਸੰਤਾ, ਤੈ ਅਨਹਦ ਸ਼ਬਦ ਵਜੰਤਾ। ਉੱਥੇ ਤਾਂ ਝਿਲ ਮਿਲ ਹੋ ਜਾਂਦੀ ਹੈ, ਨੂਰੋ ਨੂਰ ਹੋ ਜਾਂਦਾ। ਗੁਰਮਤੀ ਘਟ ਚਾਨਣ ਹੋਆ, ਪ੍ਰਭ ਰਵ ਰਹਿਆ ਸਭ ਥਾਈ ਰਾਮ। ਕੀ ਸਮਝ ਆਈ? ਪ੍ਰਕਾਸ਼ ਹੋਣ ਦੇ ਨਾਲ ਕਿ ਜਿਹੜਾ ਪਰਮਾਤਮਾ ਅਸੀਂ ਬਾਹਰ ਲੱਭਦੇ ਫਿਰਦੇ ਸੀ, ਉਹਦੇ ਅੰਦਰ ਬੈਠਾ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਛੋਟੀ ਜਿਹੀ ਕਹਾਣੀ ਪਾਠ ਪੁਸਤਕਾਂ ਵਿੱਚ ਪਹਿਲਾਂ ਪੜ੍ਹਾਇਆ ਕਰਦੇ ਸਨ। ਕਹਿੰਦੇ ਰਾਤ ਦੇ 9 ਵਜੇ ਇੱਕ ਸੜਕ 'ਤੇ ਬਿਜਲੀ ਦੇ ਖੰਭੇ ਥੱਲੇ ਇੱਕ ਬੰਦਾ ਹੱਥ ਮਾਰੀ ਜਾਵੇ। ਉਹਨੂੰ ਕਿਸੇ ਦੂਸਰੇ ਨੇ ਪੁੱਛਿਆ, ਕੀ ਲੱਭਦਾ ਪਿਆ? ਕਹਿੰਦਾ, ਮੇਰੇ ਘਰ ਸੂਈ ਗਵਾਚ ਗਈ ਹੈ, ਉਹ ਲੱਭਦਾ। ਉਹ ਕਹਿੰਦਾ, ਸੂਈ ਤਾਂ ਤੇਰੀ ਘਰ ਗਵਾਚੀ ਹੈ, ਸੜਕ 'ਤੇ ਕਿਉਂ ਲੱਭਦਾ? ਉਹ ਕਹਿੰਦਾ, ਮੇਰੇ ਘਰ ਚਾਨਣਾ ਕੋਈ ਨਹੀਂ। ਬਸ ਆਹੀ ਸਮੱਸਿਆ ਸਾਰਿਆਂ ਦੀ, ਜਿੰਨੀ ਦੁਨੀਆ ਭਟਕ ਰਹੀ ਹੈ ਅਸੀਂ ਭਟਕ ਰਹੇ ਹਾਂ। ਦਿੱਕਤ ਇਹ ਹੈ, ਜਿੱਥੇ ਚੀਜ਼ ਗਵਾਚੀ ਹੈ ਉੱਥੇ ਹਨੇਰਾ, ਜਿੱਥੇ ਚੀਜ਼ ਹੈ ਨਹੀਂ ਉੱਥੇ ਲੱਭਦੇ ਫਿਰਦੇ ਹਾਂ। ਆਤਮ ਵਸਤੂ ਜੀ ਪਰਮਾਤਮਾ ਵਸਦਾ ਹੈ, ਆਤਮਾ ਪਰਾਤਮਾ ਏਕੋ ਕਰੈ, ਪਰ ਉੱਥੇ ਤੇ ਅਗਿਆਨਤਾ ਦਾ ਹਨੇਰਾ ਹੈ, ਈਰਖਾ ਹੈ, ਦੁਵੈਸ਼ ਹੈ, ਨਿੰਦਾ ਚੁਗਲੀ ਹੈ, ਕਾਮ ਕ੍ਰੋਧ ਹੈ। ਉੱਥੇ ਤਾਂ ਭੈੜੀਆਂ ਚੀਜ਼ਾਂ ਬੜੀਆਂ ਹੋਈਆਂ ਨੇ, ਉੱਥੇ ਤਾਂ ਜਾਲੇ ਲੱਗੇ ਹੋਏ ਨੇ, ਉੱਥੇ ਤਾਂ ਮੱਕੜੀ ਦੇ ਜਾਲਾ ਬਣਿਆ ਹੋਇਆ ਮਾਇਆ ਨੇ। ਉੱਥੇ ਸਾਧ ਸੰਗਤ ਜੀ ਦੀਵਾ ਕੋਈ ਨਹੀਂ, ਰੋਸ਼ਨੀ ਕੋਈ ਨਹੀਂ। ਜਿੱਥੇ ਜੰਗਲਾਂ 'ਚ, ਮੰਦਰਾਂ 'ਚ, ਮਸੀਤਾਂ 'ਚ, ਗੁਰਦੁਆਰਿਆਂ 'ਚ, ਤੀਰਥਾਂ 'ਤੇ ਇੱਧਰ ਉੱਧਰ ਅਸੀਂ ਭਟਕ ਰਹੇ ਹਾਂ, ਉੱਥੇ ਵਸਤੂ ਨਹੀਂ, ਵਸਤੂ ਇੱਥੇ ਵਸਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਸਤੂ ਅੰਦਰ ਹੈ ਪਰ ਬਾਹਰ ਭਾਲਦੇ ਨੇ। ਮਹਾਰਾਜ ਕਹਿੰਦੇ, ਭਾਈ ਬਸ ਅੰਦਰ ਚਾਨਣਾ ਕਰ ਲਓ, ਕਾਹਦਾ ਚਾਨਣਾ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਅੰਦਰ ਚਾਨਣਾ ਕਰਦੀ ਹੈ। ਗੁਰਮਤੀ ਘਟ ਚਾਨਣ ਹੋਆ, ਪ੍ਰਭ ਰਵ ਰਹਿਆ ਸਭ ਥਾਈ ਰਾਮ। ਫਿਰ ਪਤਾ ਲੱਗਦਾ ਕਿ ਉਹ ਪਰਮਾਤਮਾ ਤੇ ਹਰ ਜਗ੍ਹਾ ਤੇ ਹੈ, ਜਲ ਥਲ ਵਿੱਚ ਹੈ, ਕਣ ਕਣ ਵਿੱਚ ਹੈ, ਜਰੇ ਜਰੇ ਵਿੱਚ ਹੈ, ਹਰ ਪ੍ਰਾਣੀ ਵਿੱਚ ਉਹਦਾ ਹੀ ਨੂਰ ਹੈ। ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ, ਪੂਰਬ ਲਿਖਿਆ ਪਾਇਆ। ਉਹ ਪ੍ਰਭੂ ਸਭ ਥਾਵਾਂ ਤੇ ਰਮਿਆ ਹੋਇਆ ਮਨ ਵਿੱਚ ਵਸ ਜਾਂਦਾ ਹੈ, ਇਹ ਮਨ ਉੱਥੇ ਟਿਕ ਜਾਂਦਾ ਹੈ। ਜਿਹੜੇ ਵੱਲ ਵੀ ਨਿਗਾਹ ਜਾਂਦੀ ਹੈ, ਜਿਸ ਵਿਅਕਤੀ ਵੱਲ ਦੇਖਦੇ ਆ ਉਹ ਵਿਅਕਤੀ ਰੱਬ ਦਾ ਰੂਪ ਨਜ਼ਰ ਆਉਂਦਾ, ਜੇ ਕੀੜੀ ਵੱਲ ਦੇਖਦੇ ਆ ਤੇ ਕੀੜੀ ਵੀ ਰੱਬ ਦਾ ਰੂਪ ਨਜ਼ਰ ਆਉਂਦਾ, ਹਾਥੀ ਵੱਲ ਦੇਖਦੇ ਆ ਤੇ ਹਾਥੀ ਵੀ ਰੱਬ ਦਾ ਰੂਪ ਨਜ਼ਰ ਆਉਂਦਾ। ਹਰ ਪ੍ਰਾਣੀ ਮਾਤਰ ਵਿੱਚ, ਹਰ ਜੀਵ ਦੇ ਵਿੱਚ ਉਹ ਭਗਵਾਨ ਦਿਸਦਾ ਹੈ, ਐਸੀ ਦ੍ਰਿਸ਼ਟੀ ਬਣ ਜਾਂਦੀ ਹੈ। ਇਹ ਦਾਤ ਕਿੱਥੋਂ ਮਿਲੀ? ਕਹਿੰਦੇ ਪੂਰਬ ਲਿਖਿਆ ਪਾਇਆ। ਕੋਈ ਪੂਰਬਲਾ ਕਰਮ ਚੰਗਾ ਸੀਗਾ, ਕੋਈ ਪੁੰਨ ਕੀਤਾ ਹੋਇਆ ਸੀ, ਉਹਦਾ ਭਾਵ ਸਾਨੂੰ ਭਾਗਾਂ ਦਾ ਫਲ ਮਿਲ ਗਿਆ ਕਿ ਪਰਮਾਤਮਾ ਦਾ ਸਰੂਪ ਸਾਰੇ ਪਾਸੇ ਵਿਆਪਕ ਨਜ਼ਰ ਆ ਗਿਆ। ਸੇਜ ਸੁਖਾਲੀ ਮੇਰੇ ਪ੍ਰਭ ਪਾਣੀ, ਸੱਚ ਸ਼ਿੰਗਾਰ ਬਣਾਇਆ। ਗਰੀਬ ਨਵਾਜ਼ ਕਹਿੰਦੇ ਹਨ, ਜਿਸ ਨੂੰ ਇਹ ਪ੍ਰਾਪਤੀ ਹੋ ਗਈ, ਉਹਦੀ ਹਿਰਦੇ ਦੀ ਉਹਦੇ ਹਿਰਦੇ ਦੀ ਸੇਜਾ ਸੁਖਾਲੀ ਹੋ ਗਈ, ਉਹ ਜੀਵ ਆਤਮਾ ਪ੍ਰਭੂ ਪਰਮਾਤਮਾ ਨੂੰ ਭਾ ਗਈ, ਉਹ ਪ੍ਰਭੂ ਦੇ ਮਹਿਲਾਂ ਵਿੱਚ ਚਲੀ ਗਈ, ਉਹਦਾ ਸ਼ਿੰਗਾਰ ਸੱਚਾ ਬਣ ਗਿਆ। ਦੁਨਿਆਵੀ ਸ਼ਿੰਗਾਰ ਇਸਤਰੀਆਂ ਕਰਦੀਆਂ ਹਨ, ਪਰ ਥੋੜ੍ਹੇ ਸਮੇਂ ਬਾਅਦ ਉਹ ਝੂਠੇ ਪੈ ਜਾਂਦੇ ਹਨ। ਕੋਈ ਵੀ ਸ਼ਿੰਗਾਰ ਹੈ, 16 ਸ਼ਿੰਗਾਰ, 32 ਲੱਛਣ, 64 ਕਲਾ ਵਿਦਵਾਨਾਂ ਨੇ ਮੰਨੀਆਂ, ਪਰ ਉਹ 16 ਦੇ 16 ਸ਼ਿੰਗਾਰ ਕੀਤੇ ਹੋਏ ਥੋੜ੍ਹੇ ਸਮੇਂ ਲਈ ਚਮਕ ਦਿੰਦੇ ਹਨ, ਫਿਰ ਬਾਅਦ 'ਚ ਉਹਨਾਂ ਦੀ ਚਮਕ ਖਤਮ ਹੋ ਜਾਂਦੀ ਹੈ। ਪਰ ਜਿਹੜੇ ਰੱਬ ਦੇ ਪਿਆਰੇ ਹਨ, ਉਹਨਾਂ ਦਾ ਸੱਚਾ ਸ਼ਿੰਗਾਰ ਹੁੰਦਾ ਹੈ। ਮਹਾਰਾਜ ਨੇ ਲਿਖਿਆ ਨਾ, ਕਰ ਕਰ ਕਰਤਾ ਕੰਗਣ ਪੈਰੈ, ਪਰਮੇਸ਼ਰ ਪਟ ਲਈ ਧੀਰਜ ਧੜੀ ਬੰਧਾਵੈ, ਕਾਮਣ ਸ੍ਰੀ ਰੰਗ ਸੁਰਮਾ ਦੇਈ, ਮਧਸੂਦਨ ਕਰ ਮੁੰਦਰੀ ਪੈਰੈ। ਕੈਸੇ ਸੋਹਣੇ ਸੋਹਣੇ ਬਚਨ ਗੁਰਬਾਣੀ 'ਚ ਲਿਖੇ ਹੈ। ਕਹਿੰਦੇ ਜਿਹੜੀ ਮੁੰਦਰੀ ਪਾਣੀ ਹੱਥ ਦੇ ਵਿੱਚ, ਮੁੰਦਰੀ ਵੀ 16 ਸ਼ਿੰਗਾਰਾਂ ਵਿੱਚੋਂ ਇੱਕ ਸ਼ਿੰਗਾਰ ਹੈ, ਗਹਿਣਾ ਹੈ, ਉਂਗਲਾਂ ਵਿੱਚ ਮੁੰਦਰੀ ਪਾਈ ਜਾਂਦੀ ਹੈ, ਹੱਥ ਸੋਹਣੇ ਲੱਗਣ। ਕਹਿੰਦੇ ਜਿਹੜੀ ਮਧੂਸੂਦਨ ਦੇ ਨਾਮ ਦੀ ਮੁੰਦਰੀ ਪਾ ਲਈ, ਜੋ ਮਧੂਸੂਦਨ 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 ਜਪਿਆ, ਇਹ ਉਹਦੇ ਨਾਂ ਦੀ ਮੁੰਦਰੀ ਪੈ ਗਈ। ਜਿਹੜਾ ਸ਼ਿੰਗਾਰਾਂ ਵਿੱਚ ਸਭ ਤੋਂ ਉੱਤਮ ਸ਼ਿੰਗਾਰ, ਉਹ ਕੱਪੜੇ ਦਾ ਹੁੰਦਾ, ਪੱਟ ਦਾ, ਰੇਸ਼ਮੀ ਕੱਪੜਾ, ਪਰਮੇਸ਼ਰ ਪਟ ਲਈ, ਜਿਹੜਾ ਪਰਮੇਸ਼ਰ 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 ਜਪਿਆ, ਉਹ ਸਮਝੋ ਵਧੀਆ ਪੱਟ ਪਸ਼ਮੀਨੇ ਦੇ ਕੱਪੜੇ ਪਾ ਲਏ। ਕਰ ਕਰ ਕਰਤਾ ਕੰਗਣ ਪੈਰ, ਹੱਥ ਵਿੱਚ ਕੰਗਣਾ, ਕੜਾ ਵੀ, ਇਹ ਵੀ ਇਸਤਰੀ ਦੇ ਸ਼ਿੰਗਾਰ ਵਿੱਚ ਬਹੁਤ ਵੱਡਾ ਮਹੱਤਵਪੂਰਨ, ਜਿਹਨੂੰ ਕੰਗਣ ਕਹਿੰਦੇ ਆ, ਕੜਾ ਕਹਿੰਦੇ ਆ, ਉਹ ਕੰਗਣ ਸੋਨੇ ਦਾ ਪਾਉਂਦੇ। ਕਹਿੰਦੇ ਅਸੀਂ ਕਰਤਾ ਪੁਰਖ ਕਰਤਾ ਪੁਰਖ ਕਰਤਾ ਪੁਰਖ ਜਪਿਆ ਅਤੇ ਕਰਤੇ ਦੇ ਨਾਮ ਦਾ ਕੜਾ ਆਪਣੇ ਹੱਥ ਵਿੱਚ ਪਾ ਲਿਆ, ਆਖੋ ਸ੍ਰੀ ਵਾਹਿਗੁਰੂ, ਐਸਾ ਸ਼ਿੰਗਾਰ ਕਰ ਲਿਆ, ਸੱਚ ਸ਼ਿੰਗਾਰ ਬਣਾਇਆ, ਸੱਚਾ ਸ਼ਿੰਗਾਰ ਹੋ ਗਿਆ। ਕਾਮਣ ਨਿਰਮਲ ਹਉ ਮੈਂ ਮਲ ਖੋਈ, ਉਹ ਜੀਵ ਇਸਤਰੀ ਹੁਣ ਨਿਰਮਲ ਹੋ ਗਈ ਹੈ, ਉਹਦੇ ਅੰਦਰੋਂ ਹਉਮੈ ਦੀ ਮੈਲ ਨਿਕਲ ਗਈ ਹੈ। ਆਪਾਂ ਸਾਰੇ ਮੈਲੇ ਹਾਂ, ਕਾਹਦੇ ਨਾਲ ਮੈਲੇ ਹਾਂ? ਹਉਮੈ ਨਾਲ ਮੈਲੇ ਹਾਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਸਾਡੀ ਮੈਂ, ਸਾਡੀ ਈਗੋ, ਸਾਡੀ ਹਉਮੈ, ਸਾਡਾ ਹੰਕਾਰ ਖਤਮ ਹੋ ਜਾਵੇ, ਅਸੀਂ ਪਰਮਾਤਮਾ ਹੀ ਬਣ ਜਾਈਏ। ਇੰਨਾ ਹੀ ਬੰਦੇ ਵਿੱਚ ਅਤੇ ਰੱਬ 'ਚ ਫਰਕ ਹੈ, ਹਉਮੈ ਦਾ, ਪਰਮੇਸ਼ਰ 'ਚ ਹਉਮੈ ਨਹੀਂ, ਉਹ ਹਉਮੈ ਤੋਂ ਰਹਿਤ ਜੋਤ ਹੈ। ਜੋਤ ਸਾਡੇ ਵਿੱਚ ਹੀ ਹੈ, ਪਰ ਨਾਲ ਮੈਂ ਲੱਗੀ ਹੋਈ ਹੈ। ਮਹਾਰਾਜ ਨੇ ਬਚਨ ਲਿਖਿਆ, ਜਿਨ ਰਚ ਰਚਿਆ ਕਰਨੈ ਹਾਰੇ, ਨਾਲੇ ਹਉਮੈ ਪਾਈ। ਜਿਸ ਕਰਤੇ ਨੇ ਜੀਵ ਨੂੰ ਬਣਾਇਆ, ਉਹਨੇ ਨਾਲ ਇਹਦੇ ਵਿੱਚ ਮੈਂ ਪਾ ਦਿੱਤੀ। ਜਨਮ ਮਰਨ ਉਸ ਹੀ ਕੋ ਹੈ ਰੇ, ਉਹ ਆਵੇ ਜਾਈ। ਇਹ ਮੈਂ ਕਰਕੇ ਹੀ ਵਾਰ ਵਾਰ ਜੰਮਦਾ ਤੇ ਮੈਂ ਕਰਕੇ ਹੀ ਵਾਰ ਵਾਰ ਮਰਦਾ, ਆਉਣਾ ਜਾਣਾ ਤੇ ਮੈਂ ਕਰਕੇ ਆ। ਜਿਸ ਦਿਨ ਇਹਦੀ ਮੈਂ ਮਿਟ ਜਾਏਗੀ, ਇਹਦਾ ਜੰਮਣਾ ਮਰਨਾ ਵੀ ਮਿਟ ਜਾਏਗਾ। ਆਖੋ ਸ੍ਰੀ ਵਾਹਿਗੁਰੂ। ਜਦੋਂ ਕੋਈ ਜੀਵ ਇਸਤਰੀ ਗੁਰੂ ਦੀ ਸ਼ਰਨ ਆਈ, ਗੁਰੂ ਨੇ ਐਸੀ ਸ਼ਬਦ ਦੀ ਸਾਬਣ ਲਾਈ, ਹਉਮੈ ਦੀ ਮੈਲ ਲਾਹ ਦਿੱਤੀ, ਗੁਰਮਤ ਸੱਚ ਸਮਾਈ। ਫਿਰ ਇਹ ਜੀਵ ਆਤਮਾ ਗੁਰੂ ਦੀ ਮੱਤ ਲੈ ਕੇ ਸੱਚੇ ਪਰਮੇਸ਼ਰ 'ਚ ਸਮਾ ਜਾਂਦੀ ਹੈ, ਜਿਵੇਂ ਪਾਣੀ ਦੀ ਬੂੰਦ ਪਾਣੀ ਵਿੱਚ ਗੰਗਾ ਸਮੁੰਦਰ 'ਚ ਜਾ ਕੇ ਸਮਾ ਜਾਂਦੀ ਹੈ। ਆਖੋ ਸ੍ਰੀ ਵਾਹਿਗੁਰੂ। ਨਾਨਕ ਆਪ ਮਿਲਾਈ ਕਰਤਾ, ਨਾਮ ਨਵੇਂ ਨਿਦ ਪਾਈ। ਸਤਿਗੁਰੂ ਤੀਸਰੇ ਪਾਤਸ਼ਾਹ ਗਰੀਬ ਨਿਵਾਜ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹਨ, ਫੁਰਮਾਨ ਕਰਦੇ ਹਨ ਕਿ ਕਰਤੇ ਪੁਰਖ ਨੇ ਉਸ ਜੀਵ ਆਤਮਾ ਨੂੰ ਆਪਣੇ ਨਾਲ ਆਪ ਹੀ ਮਿਲਾ ਲਿਆ ਹੈ, ਨਾਮ ਦਾ ਖਜ਼ਾਨਾ ਦੇ ਦਿੱਤਾ ਹੈ। ਜਿਹਨੂੰ ਨਾਮ ਮਿਲ ਜਾਵੇ ਨਾ, ਉਹਨੂੰ ਸਾਰਾ ਕੁਝ ਹੀ ਮਿਲ ਜਾਂਦਾ। ਨੌ ਨਿਧੀਆਂ 18 ਸਿੱਧੀਆਂ ਉਹਦੇ ਪਿੱਛੇ ਲੱਗੀਆਂ ਫਿਰਦੀਆਂ ਹਨ। ਸੋ ਇਹ ਦਾਤ ਸਤਿਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਸੋ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੇ ਪਾਵਨ ਸ਼ਬਦ ਦੀ ਸੂਖਮ ਜੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ। ਆਉਣ ਵਾਲੇ ਦਿਨਾਂ ਵਿੱਚ 8 ਤੇ 9 ਤਰੀਕ ਦੇ ਜੋ ਮਹਾਨ ਫਤਿਹ ਦਿਵਸ ਦੇ ਸਮਾਗਮ ਹਨ, ਉਹਦੇ ਵਿੱਚ ਸਾਰੇ ਪੰਥ ਖਾਲਸੇ ਨੇ ਹਾਜ਼ਰੀ ਭਰਨੀ ਹੈ। ਔਰ ਗੁਰੂ ਮਹਾਰਾਜ ਦੇ ਪੰਥ ਦਾ ਇਤਿਹਾਸ ਵੀ ਆਪਾਂ ਥੋੜ੍ਹੇ ਦਿਨਾਂ ਵਿੱਚ ਜਿੰਨਾ ਕੁ ਵਿਚਾਰ ਸਕਾਂਗੇ ਉਹ ਵਿਚਾਰਾਂਗੇ, ਨਾਲ ਨਾਲ ਗੁਰਬਾਣੀ ਦੀ ਕਥਾ ਵਿਚਾਰ ਵੀ ਸਰਵਣ ਕਰਾਂਗੇ। ਬਹੁਤ ਬਹੁਤ ਧੰਨਵਾਦ ਪ੍ਰਬੰਧਕ ਸਾਹਿਬਾਨਾਂ ਦਾ, ਗੁਰੂ ਕੀ ਸੰਗਤ ਦਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਨੇ ਇਹ ਸਥਾਨ ਨੂੰ ਭਾਗ ਲਾਏ ਹਨ। ਕਹੋ ਨਾਨਕ ਸਤਿਗੁਰ ਬਲਿਹਾਰੀ, ਜਿਹਨੇ ਇਹ ਉਥਾਨ ਸੁਹਾਇਆ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।